करहौ कृपा सर्व के दाते, एक रूप लिवलावहो। नानक की बेनंती हर पह, अपना नाम जपावहो। प्रभ दातो दातार पर जाचक इक सरना, मिलै दान संतरीन जेह लग पाओ जल तरना। बिनत करो अरदास सुनह जे ठाकुर पावे, देह दरस मन चाव भगत एह मन ठहरावै। बलयो चराग अंधियार मह, सब काल उदरी एक नाम धर्म। प्रगट सगल हर भवन मह, जन नानक गुर पार ब्रह्म। वाहे गुरु साहिब जी सूही महला चौथा, जिथे हर आराधी है तिथे हर मित सहाई। गुर कृपा ते हर मन वसै, होरत बिद लया ना जाई। हर तन संचियै भाई, जे हलत पलत हर होए सखाई। रहाओ सतसंगति संग हर तन खट्टी है, होरत है होरत उपाय हर तन कितै न पाई। हर रतन कावा पारिया, हर रतन तन विहाचे। कच्चै केवा पारिये, वा के हर तन लया न जाई। हर तन रतन जवेहर माणक, हर तन नाल अमृत वेलै वत्तै। हर भगती हर लिवलाई, हर तन अमृत वेलै वत्तै का बीजया। भगत खाए खर्च रहे निखुटै नाही। हलत पलत हर तनै की, भगता कौ मिली वडियाई। हर तन निरपौ सदा सदा अस्थिर है साचा, इह हर तन अग्नि तस्करै पाणियै जमदूतै। किसै का गवाया न जाई, हर तन कौ उचक्का नेड़ न आवई। जम जा गाती डंड न लगाई, साकती पाप करकै बिखिया तन संचया। तना एक वेख नाल न जाई, हलतै विच साकत दुहेले पए हथ छुड़क गया। अग्गै पलत साकत हर दरगह ढोई न पाई। इस हर तन का साह हर आप है संतह, जिसनो दे सो हर तन लद चलाई। इस हर तन का तोटा कदे न आवई, जन नानक कौ गुर सोजी पाई। वाहिगुरु जी का खालसा, वाहिगुरु जी की फतेह। सतगुरु गरीब निवाज, पतत पावन भगत वत्सल, कृपा निदान साहिब श्री गुरु ग्रंथ साहिब जी की पावन हजूरी विच सुशोभित, परम सत्कार जो गुरु खालसा साध संगत जीओ, सतगुरां ने अपार रहमत करके आप दी चरण शरण बख्शिश करदियां होयां सतसंगत दियां सुहावणियां घड़ियां बख्शिश कीतियां हन। ਵਡਭਾਗੀ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਦਾ ਆਨੰਦ ਮਾਣਦਿਆਂ ਸਤਸੰਗਤ ਕਰਦਿਆਂ ਹੋਇਆਂ ਅੰਮ੍ਰਿਤ ਰੂਪ ਗੁਰਬਾਣੀ ਆਸਾ ਕੀ ਵਾਰ ਦਾ ਸ਼ੰਤਾਂ ਸ਼ਬਦਾਂ ਸਮੇਤ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਕੁਝ ਸਮਾਂ ਸਰਵਣ ਕਰਕੇ ਆਪਣੀ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਕਰੀਏ। ਗੁਰੂ ਗਰੀਬ ਨਿਵਾਜ ਇਸ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਾਨਤਾ, ਨਾਮ ਜਪਣ ਵਾਲਿਆਂ ਉੱਪਰ ਗੁਰੂ ਕੀ ਬਖਸ਼ਿਸ਼ ਔਰ ਨਾਮ ਤੋਂ ਵੀ ਹੋਣੇ ਜੀਵ ਜੋ ਹਨ ਉਹਨਾਂ ਦਾ ਜੀਵਨ ਦਾ ਘਾਟਾ, ਇਹ ਸਾਰਾ ਪ੍ਰਕਰਨ ਪਾਵਨ ਸ਼ਬਦ ਅੰਦਰ ਦੱਸ ਕੇ ਸਾਨੂੰ ਸਿੱਖਿਆ ਦੇ ਰਹੇ ਨੇ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ। ਐ ਭਾਈ ਜਨਮ ਭਰਾਵਤ ਗੁਰਸਿੱਖ ਪਿਆਰਿਓ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਨ ਸੰਚੀਐ ਇਕੱਤਰ ਕਰੀਏ, ਜੇ ਉਹ ਹਰੀ ਪਰਮੇਸ਼ਰ ਲੋਕ ਪਰਲੋਕ ਵਿੱਚ ਸਹਾਇਕ ਹੋਣ ਵਾਲਾ ਹੈ। ਮਨੁੱਖ ਜਦੋਂ ਤੋਂ ਸੰਸਾਰ ਵਿੱਚ ਜਨਮਿਆ ਉਦੋਂ ਤੋਂ ਹੀ ਮੋਹ ਮਾਇਆ ਦਾ ਪਰਦਾ ਪਿਆ ਹੋਇਆ ਹੋਣ ਕਰਕੇ ਜਦੋਂ ਤੋਂ ਹੋਸ਼ ਸੰਭਾਲਦਾ ਹੈ ਤਦੋਂ ਤੋਂ ਕੇਵਲ ਮਾਇਆ ਦੇ ਵਿੱਚ ਹੀ ਚਿੱਤ ਬਿਰਤੀ ਟਿੱਕੀ ਰਹਿੰਦੀ ਹੈ ਔਰ ਸਾਰੀ ਜ਼ਿੰਦਗੀ ਮਨੁੱਖ ਦੁਨਿਆਵੀ ਧਨ ਦੌਲਤ ਖੱਟਣ ਕਮਾਉਣ ਦੇ ਵਿੱਚ ਹੀ ਬਤੀਤ ਕਰ ਦਿੰਦਾ ਹੈ। ਹਰ ਵਕਤ ਮਨੁੱਖ ਨੂੰ ਇਹੀ ਫਿਕਰ ਪਿਆ ਰਹਿੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਮਾਇਆ ਵੱਧ ਤੋਂ ਵੱਧ ਕਮਾਈ ਜਾਵੇ, ਕਿਵੇਂ ਹੋਰ ਕਮਾਈ ਹੋ ਜਾਵੇ, ਹੋਰ ਪ੍ਰਾਪਤੀ ਹੋਵੇ, ਇਨ੍ਹਾਂ ਦੁਨਿਆਵੀ ਪਦਾਰਥਾਂ ਦੇ ਹੀ ਜੋੜਨ ਵਿੱਚ ਇਕੱਤਰ ਕਰਨ ਵਿੱਚ ਇਹ ਜੀਵ ਸਾਰੀ ਆਪਣੀ ਉਮਰ ਬਤੀਤ ਕਰ ਦਿੰਦਾ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਮਾਇਆ ਮਾਇਆ ਕੇ ਜੋ ਅਧਿਕਾਈ, ਵਿੱਚ ਮਾਇਆ ਪਚੈ ਪਚੀਜੈ, ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ। ਇਉ ਅਣਜਾਣ ਪੁਣੇ ਵਿੱਚ ਮੂਰਖਤਾ ਹੀ ਵਰਤਦੇ ਹਾਂ, ਕੇਵਲ ਇਸ ਦੁਨਿਆਵੀ ਧਨ ਦੌਲਤ ਵਾਸਤੇ ਹੀ ਮਨੁੱਖ ਦੌੜਾ ਭੱਜਾ ਫਿਰਦਾ ਹੈ। ਦੌਲਤ ਨੂੰ ਗੁਜ਼ਰਾਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਮਾਉਣ ਦੀ ਵਰਤਣ ਦੀ ਆਗਿਆ ਵੀ ਦਿੱਤੀ ਹੈ। ਛੇਵੇਂ ਪਾਤਸ਼ਾਹ ਜੀ ਨੇ ਬਚਨ ਕਹੇ ਸਨ ਨਾ, ਔਰਤ ਈਮਾਨ ਪੁੱਤਰ ਨਿਸ਼ਾਨ ਦੌਲਤ ਗੁਜ਼ਰਾਨ। ਇਹ ਦੌਲਤ, ਇਹ ਪੈਸਾ, ਇਹ ਧਨ, ਇਹ ਮਾਇਆ ਸੰਸਾਰ ਦੀ ਗੁਜ਼ਰਾਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਵੀ ਦੋ ਰਾਵਾਂ ਵਾਲੀ ਗੱਲ ਨਹੀਂ ਕਿ ਇਸ ਮਾਇਆ ਦੀ ਆਪਣਾ ਜੀਵਨ ਬਿਤਾਉਣ ਲਈ, ਆਪਣੇ ਪਰਿਵਾਰ ਦੀ ਪਾਲਣਾ ਲਈ, ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਜ਼ਰੂਰਤ ਹੈ। ਸਤਿਗੁਰੂ ਜੀ ਇਸ ਨੂੰ ਸੰਨਿਆਸੀਆਂ ਜੋਗੀਆਂ ਵਾਂਗੂ ਬਿਲਕੁਲ ਵੀ ਛੱਡ ਕੇ ਪਾਸੇ ਰਹਿਣ ਦੀ ਹਦਾਇਤ ਸਾਨੂੰ ਨਹੀਂ ਦਿੰਦੇ, ਪਰ ਹਜ਼ੂਰ ਗੁਰਬਾਣੀ ਅੰਦਰ ਸਾਨੂੰ ਦੱਸਦੇ ਨੇ ਕਿ ਪ੍ਰੇਮੀਆਂ ਸਿਰਫ ਤੇ ਸਿਰਫ ਮਾਇਆ ਵਾਸਤੇ ਦੌੜੇ ਭੱਜੇ ਫਿਰਨਾ, ਕੇਵਲ ਤੇ ਕੇਵਲ ਧਨ ਦੌਲਤ ਦੀ ਲਾਲਸਾ ਵਿੱਚ ਹੀ ਲੱਗੇ ਰਹਿਣਾ ਇਹ ਜੀਵਨ ਦਾ ਪ੍ਰਯੋਜਨ ਨਹੀਂ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਦੁਨਿਆਵੀ ਧਨ ਦੌਲਤ ਜੋ ਹੈ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਖੇਡ ਤਮਾਸ਼ਾ ਹੈ, ਇੱਕ ਕੌਤਕ ਹੈ। ਕਦੇ ਇਹ ਆਉਂਦੀ ਹੈ, ਕਦੇ ਚਲੀ ਜਾਂਦੀ ਹੈ, ਸਥਿਰ ਰਹਿਣ ਵਾਲੀ ਨਹੀਂ। ਜੋ ਟਿਕੈ ਨਾ ਬਿਰਖ ਕੀ ਛਾਂ, ਜਿਵੇਂ ਦਰਖਤ ਦੀ ਛਾਂ ਇੱਕ ਜਗ੍ਹਾ ਤੇ ਨਹੀਂ ਟਿਕਦੀ, ਇਵੇਂ ਇਹ ਦੌਲਤ ਵੀ ਇੱਕ ਜਗ੍ਹਾ ਤੇ ਟਿਕ ਕੇ ਰਹਿਣ ਵਾਲੀ ਨਹੀਂ। ਜਿਸ ਦੇ ਕੋਲ ਜ਼ਿਆਦਾ ਹੈ ਉਸ ਦੇ ਮਨ ਅੰਦਰ ਵੀ ਚਿੰਤਾ ਹਨ, ਫਿਕਰ ਹਨ, ਪਰੇਸ਼ਾਨੀਆਂ ਹਨ, ਸੰਭਾਲਣ ਦਾ ਖਿਆਲ ਹੈ। ਚੋਰੀ ਨਾ ਹੋਵੇ, ਡਾਕਾ ਨਾ ਪਵੇ, ਨੁਕਸਾਨ ਨਾ ਹੋ ਜਾਵੇ, ਟੈਕਸ ਨਾ ਦੇਣੇ ਪੈਣ, ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਜਿਨ੍ਹਾਂ ਦੇ ਘਰ ਬਹੁਤੀ ਮਾਇਆ ਹੈ ਉਹਨਾਂ ਨੂੰ ਵੀ ਲੱਗੀਆਂ ਨੇ। ਜਿਨ੍ਹਾਂ ਦੇ ਘਰ ਇਹ ਦੌਲਤ ਥੋੜੀ ਹੈ, ਗੁਜ਼ਾਰੇ ਜੋਗੀ ਵੀ ਨਹੀਂ, ਉਹ ਵੀ ਵਿਚਾਰੇ ਭਰਮਦੇ ਭਟਕਦੇ ਫਿਰਦੇ ਹਨ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਭਰਮੰਤਾ, ਦੁਹੁ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਹਜ਼ੂਰ ਕਹਿੰਦੇ ਨੇ ਦੋਹਾਂ ਹੀ ਅਵਸਥਾਵਾਂ ਤੋਂ ਜਿਹੜਾ ਮੁਕਤ ਹੈ, ਇੰਨੀ ਜ਼ਿਆਦਾ ਵੀ ਨਾ ਹੋਵੇ ਕਿ ਸਾਂਭੀ ਨਾ ਜਾਵੇ, ਇੰਨੀ ਥੋੜੀ ਵੀ ਨਾ ਹੋਵੇ ਕਿ ਘਰ ਦਾ ਗੁਜ਼ਾਰਾ ਵੀ ਨਾ ਚੱਲੇ। ਜਿਹੜਾ ਦੋਹਾਂ ਹਾਲਾਤਾਂ ਵਿੱਚੋਂ ਮੁਕਤ ਹੋਵੇ, ਮੱਧ ਵਰਗੀ ਹੋਵੇ, ਉਹੀ ਜੋ ਹੈ ਚਿੰਤਾਵਾਂ ਫਿਕਰਾਂ ਪਰੇਸ਼ਾਨੀਆਂ ਤੋਂ ਮੁਕਤ ਹੋ ਸੁੱਖ ਦੀ ਜ਼ਿੰਦਗੀ ਬਿਤਾ ਸਕਦਾ ਹੈ, ਉਹੀ ਸੁਹੇਲਾ ਭਾ ਲਿਆ ਜਾਂਦਾ, ਉਹੀ ਸੌਖਾ ਵੇਖਿਆ ਜਾਂਦਾ ਹੈ। ਇਉਂ ਗੁਜ਼ਰਾਨ ਵਾਸਤੇ ਧਨ ਦੌਲਤ ਕਮਾਉਣਾ ਕੋਈ ਪਾਪ ਨਹੀਂ, ਕੋਈ ਗੁਰਮਤਿ ਅਸੂਲ ਦੇ ਵਿਰੁੱਧ ਨਹੀਂ, ਉਲਟ ਨਹੀਂ। ਪਰ ਇਹ ਦੁਨਿਆਵੀ ਮਾਇਆ ਕਮਾਉਂਦਿਆਂ ਕਮਾਉਂਦਿਆਂ ਹੋਇਆਂ ਨਾਲ ਆਤਮਿਕ ਦੌਲਤ ਦੀ ਕਮਾਈ ਕਰਨੀ ਵੀ ਮਨੁੱਖ ਦਾ ਮੁੱਢਲਾ ਫਰਜ਼ ਬਣ ਆਉਂਦਾ ਹੈ, ਜਿਸ ਦੀ ਗੁਰਬਾਣੀ ਅੰਦਰ ਸਤਿਗੁਰੂ ਜੀ ਸਾਨੂੰ ਹਦਾਇਤ ਦੇ ਰਹੇ ਨੇ। ਦੁਨਿਆਵੀ ਦੌਲਤ ਬਾਰੇ ਤਾਂ ਹਜ਼ੂਰ ਫੁਰਮਾਉਂਦੇ ਨੇ, ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ, ਤਿਸਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ। ਜਦੋਂ ਆਪਾਂ ਇਸ ਸੰਸਾਰ ਤੋਂ ਚਾਲੇ ਪਾਉਣੇ ਤੇ ਨੇ ਤਾਂ ਸਾਡੇ ਨਾਲ ਇਸਨੇ ਚੱਲਣਾ ਨਹੀਂ, ਫਿਰ ਕਾਹਦੇ ਲਈ ਬਹੁਤੀ ਜੋੜ ਜੋੜ ਕੇ ਇਕੱਠੀ ਕਰ ਕਰਕੇ ਕਿਉਂ ਰੱਖਣੀ ਹੈ। ਕਮਾਈਏ ਔਰ ਆਪਣਾ ਰੁਜ਼ਗਾਰ ਤੋੜੀਏ, ਨਾਲ ਪਰ ਉਪਕਾਰ ਦੇ ਵਿੱਚ ਲਗਾਈਏ, ਜੋੜ ਜੋੜ ਕਾਤੋਂ ਰੱਖਣੀ ਹੈ। ਤਿਸਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਆਖਰ ਵਾਂਝੇ ਹੋ ਜਾਣਾ ਹੈ, ਉਹਨੂੰ ਜੋੜਨ ਦਾ ਕਾਹਦਾ ਯਤਨ ਕਰਨਾ ਹੈ। ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਤਨ ਕੀਆ, ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉ ਦੀਆ। ਸੋ ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਇਕੱਤਰ ਕਰਦੀ ਹੈ, ਬੜੀ ਮਿਹਨਤ ਕਰਦੀ ਹੈ, ਫੁੱਲਾਂ ਦੇ ਵਿੱਚੋਂ ਰਸ ਚੂਸ ਚੂਸ ਕੇ ਬੜੀ ਮਿਹਨਤ ਨਾਲ ਮੱਖੀਆਂ ਸ਼ਹਿਦ ਪੈਦਾ ਕਰਦੀਆਂ ਨੇ, ਪਰ ਉਸ ਸ਼ਹਿਦ ਨੂੰ ਨਿਚੋੜ ਕੇ ਕੋਈ ਹੋਰ ਰਹਿ ਜਾਂਦਾ ਹੈ। ਮੱਖੀਆਂ ਵਿਚਾਰਿਆਂ ਦੇ ਪੱਲੇ ਕੇਵਲ ਖੇਚਲ ਹੀ ਖੇਚਲ ਰਹਿ ਜਾਂਦੀ ਹੈ। ਇਉਂ ਮਧੂ ਮੱਖੀ ਦੀ ਤਰ੍ਹਾਂ, ਸ਼ਹਿਦ ਦੀ ਮੱਖੀ ਦੀ ਤਰ੍ਹਾਂ ਮਨੁੱਖ ਨੇ ਬੜੀ ਮਾਇਆ ਇਕੱਤਰ ਕੀਤੀ, ਬੜੇ ਯਤਨ ਕੀਤੇ, ਬੜੀਆਂ ਕੋਸ਼ਾਂ ਦੇ ਨਾਲ ਖੱਟੀ, ਪਰ ਹੋਇਆ ਕਿ ਜੋੜ ਜੋੜ ਕੇ ਧਨ ਜਮ੍ਹਾਂ ਕਰ ਲਿਆ। ਜਿਸ ਵੇਲੇ ਇਸ ਜੀਵ ਦਾ ਅੰਤ ਸਮਾਂ ਆਇਆ, ਸਾਰੇ ਹੀ ਫਿਰ ਇਸੇ ਖਿਆਲ ਵਿੱਚ ਪੈ ਗਏ ਕਿ ਇਹਦੀ ਮਾਇਆ ਲੈ ਲਵੋ, ਇਹਦੇ ਪੈਸੇ ਤੇ ਕਬਜ਼ਾ ਕਰ ਲਓ। ਸੋ ਇਉਂ ਇਸ ਸੰਸਾਰ ਦੇ ਵਿੱਚੋਂ ਇਹ ਮਾਇਆ ਨਾਲ ਚੱਲਦੀ ਨਹੀਂ। ਸਤਿਗੁਰੂ ਜੀ ਸਾਨੂੰ ਆਤਮਿਕ ਧਨ ਖੱਟਣ ਦੀ ਸਿੱਖਿਆ ਦਿੰਦੇ ਨੇ। ਜਿਸ ਆਤਮਿਕ ਧਨ ਨੇ, ਜਿਸ ਪਰਮੇਸ਼ਰ ਦੇ ਨਾਮ ਰੂਪੀ ਧਨ ਨੇ, ਲੋਕ ਪਰਲੋਕ ਵਿੱਚ ਸਹਾਇਕ ਹੋਣਾ ਹੈ। ਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੂਹੀ ਮਹੱਲਾ ਚੌਥਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਥੇ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਵਿੱਚ ਪਾਵਨ ਸਿੱਖਿਆ ਬਖਸ਼ਿਸ਼ ਕਰਦੇ ਹਨ। ਜਿੱਥੇ ਹਰ ਆਰਾਧੀ ਹੈ, ਹਜ਼ੂਰ ਫਰਮਾਉਂਦੇ ਨੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਕਿ ਉਸ ਹਰੀ ਪਰਮੇਸ਼ਰ ਨੂੰ ਜਿੱਥੇ ਵੀ ਆਰਾਧੀਏ, ਜਿੱਥੇ ਵੀ ਸਿਮਰੀਏ, ਜਿੱਥੇ ਵੀ ਯਾਦ ਕਰੀਏ, ਜਿਸ ਵੀ ਜਗ੍ਹਾ ਉਸ ਦੀ ਆਰਾਧਨਾ ਕਰੀਏ, ਤਿੱਥੇ ਹਰ ਮਿੱਤ ਸਹਾਈ। ਅਕਾਲ ਪੁਰਖ ਵਾਹਿਗੁਰੂ ਜੋ ਸੱਚਾ ਮਿੱਤਰ ਹੈ ਨਾ, ਉਹ ਉੱਥੇ ਉੱਥੇ ਹੀ ਸਹਾਇਕ ਹੁੰਦਾ ਹੈ। ਐਸੀ ਮਿੱਤਰਤਾ ਨਿਭਾਉਂਦਾ ਹੈ, ਐਸੀ ਦੋਸਤੀ ਨਿਭਾਉਂਦਾ ਹੈ, ਸਭ ਦਾ ਸੱਚਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਉੱਥੇ ਸਹਾਇਕ ਹੁੰਦਾ। ਸੋ ਜਿੱਥੇ ਜਿੱਥੇ ਵੀ ਕੋਈ ਜ਼ਰੂਰਤ ਪਵੇ, ਜਿੱਥੇ ਜਿੱਥੇ ਵੀ ਵਾਹਿਗੁਰੂ ਦੇ ਪਿਆਰੇ ਯਾਦ ਕਰਨ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਜਿੱਥੇ ਵੀ ਉਸ ਦੀ ਆਰਾਧਨਾ ਕੀਤੀ ਜਾਵੇ ਪ੍ਰੇਮੀਆਂ, ਉਹ ਅਕਾਲ ਪੁਰਖ ਵਾਹਿਗੁਰੂ ਉੱਥੇ ਹੀ ਮਦਦਗਾਰ ਹੁੰਦਾ, ਉੱਥੇ ਹੀ ਸਹਾਇਤਾ ਕਰਦਾ ਹੈ। ਕਿਉਂਕਿ ਸਭਨੀ ਥਾਈ ਰਵਿਆ ਆਪ, ਆਦ ਜੁਗਾਦ ਜਾਕਾ ਵੱਡ ਪ੍ਰਤਾਪ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਰੀਆਂ ਥਾਵਾਂ ਤੇ ਰਵਿਆ ਹੈ, ਸਰਬ ਵਿਆਪਕ ਹੈ। ਮੁੱਢ ਕਦੀਮਾਂ ਤੋਂ ਹੀ ਜਿਸ ਪਰਮੇਸ਼ਰ ਦਾ ਬਹੁਤ ਵੱਡਾ ਤੇਜ ਪ੍ਰਤਾਪ ਹੈ, ਹਰ ਜਗ੍ਹਾ ਮੌਜੂਦ ਹੈ, ਤੇ ਇਸ ਲਈ ਜਿੱਥੇ ਵੀ ਆਰਾਧਨਾ ਕਰੀਏ ਉੱਥੇ ਪਹੁੰਚ ਕੇ ਮਦਦ ਕਰਨ ਵਿੱਚ ਉਸ ਵਾਹਿਗੁਰੂ ਨੂੰ ਦੇਰ ਨਹੀਂ ਲੱਗਦੀ। ਦੇਰ ਤਾਂ ਤਦ ਲੱਗ ਸਕੇ ਜੇ ਬਹੁਤ ਦੂਰੋਂ ਆਉਣਾ ਹੋਵੇ। ਜਦ ਹੈ ਹੀ ਸਰਬ ਵਿਆਪਕ ਹੈ, ਫਿਰ ਜਿੱਥੇ ਵੀ ਆਰਾਧਨਾ ਕੀਤੀ ਜਾਵੇ ਉੱਥੇ ਹੀ ਉਹ ਮਦਦਗਾਰ ਹੈ, ਉੱਥੇ ਹੀ ਅੰਗ ਸੰਗ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਜਿਸ ਪਰਮੇਸ਼ਰ ਦੀ ਵਿਭੂਤੀ ਅਭੰਗ ਹੈ, ਭਾਵ ਜਿਸ ਦੀ ਸਾਜੋ ਸਮੱਗਰੀ, ਜਿਸ ਦਾ ਐਸ਼ਵਰਜ, ਜਿਸ ਦਾ ਸਾਜੋ ਸਮਾਨ ਨਾਸ ਹੋਣ ਵਾਲਾ ਨਹੀਂ, ਉਹ ਸਦਾ ਹੀ ਅੰਗ ਸੰਗ ਹੈ। ਜਿੱਥੇ ਵੀ ਸਿਮਰਨ ਕੀਤਾ ਜਾਵੇ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਉਂ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹਰ ਜਗ੍ਹਾ ਤੇ ਸਹਾਇਕ ਹੈ, ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਇਸ ਸੰਸਾਰ ਵਿਚ ਵੀ ਔਰ ਪਰਲੋਕ ਵਿਚ ਵੀ ਦੋਹੀ ਜਹਾਨੀ ਅਕਾਲ ਪੁਰਖ ਵਾਹਿਗੁਰੂ ਰਖਵਾਲਾ ਹੈ, ਸੱਚਾ ਗੁਰੂ ਆਪ ਹੀ ਹੈ, ਦੀਨਾਂ ਉਪਰ ਦਇਆ ਕਰਨ ਵਾਲਾ ਹੈ ਪ੍ਰਭੂ ਪਰਮੇਸ਼ਰ। ਇਉਂ ਭਾਈ ਉਸ ਵਾਹਿਗੁਰੂ ਦਾ ਨਾਮ ਜਿੱਥੇ ਵੀ ਜਪੀਏ, ਜਿੱਥੇ ਵੀ ਨਾਮ ਦੀ ਅਰਾਧਨਾ ਕਰੀਏ, ਵਾਹਿਗੁਰੂ ਨੂੰ ਯਾਦ ਕਰੀਏ, ਉਹ ਉਥੇ ਮਦਦਗਾਰ ਹੁੰਦਾ ਹੈ। ਗੁਰ ਕਿਰਪਾ ਤੇ ਹਰ ਮਨ ਵਸੈ, ਉਹ ਹਰੀ, ਉਹ ਪਰਮੇਸ਼ਰ, ਉਹ ਅਕਾਲ ਪੁਰਖ ਵਾਹਿਗੁਰੂ, ਦੁੱਖਾਂ ਨੂੰ ਹਰਨ ਵਾਲਾ ਤਿਸ ਪਰਮੇਸ਼ਰ ਦਾ ਨਾਮ ਗੁਰੂ ਕੀ ਕਿਰਪਾ ਨਾਲ ਹੀ ਮਨ ਵਿਚ ਵਸਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰ ਦੇਣ, ਨਾਮ ਦੀ ਦਾਤ ਬਖਸ਼ਣ, ਫਿਰ ਨਾਮ ਦੀ ਦ੍ਰਿੜਤਾ ਹਿਰਦੇ ਵਿਚ ਕਰਾ ਦੇਣ, ਨਾਮ ਜਪਣ ਦਾ ਬਲ ਉਦਮ ਪੁਰਸ਼ਾਰਥ ਸਤਿਗੁਰੂ ਜੀ ਬਖਸ਼ਿਸ਼ ਕਰਨ, ਤਾਂ ਅਕਾਲ ਪੁਰਖ ਵਾਹਿਗੁਰੂ ਮਨ ਵਿਚ ਵਸਦਾ ਹੈ, ਤਾਂ ਪਰਮੇਸ਼ਰ ਦੇ ਨਾਮ ਦਾ ਵਾਸਾ ਹਿਰਦੇ ਵਿਚ ਹੁੰਦਾ ਹੈ। ਹੋਰਤ ਬਿਦ ਲਇਆ ਨਾ ਜਾਈ, ਹੋਰ ਕਿਸੇ ਵਿਧੀ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਲਿਆ ਜਾ ਸਕਦਾ, ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਗੁਰੂ ਕੀ ਕਿਰਪਾ ਤੋਂ ਬਿਨਾਂ, ਗੁਰੂ ਕੇ ਲੜ ਲੱਗੇ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝਹੁ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਹੋਰ ਕੋਈ ਤਰੀਕਾ ਨਹੀਂ ਹੈ ਨਾਮ ਪ੍ਰਾਪਤ ਕਰਨ ਦਾ। ਹਾਂ, ਮਨੁੱਖ ਵਿਧੀਵਤ ਨਾਮ ਦੀ ਦਾਤ ਲਏ ਤੋਂ ਬਿਨਾਂ, ਜੋ ਸਤਿਗੁਰੂ ਮਹਾਰਾਜ ਨੇ ਗੁਰਮਤ ਦੀ ਰਹਿਤ ਮਰਜ਼ਾਦਾ ਪਰਪੱਕ ਕੀਤੀ ਹੈ, ਸਤਿਗੁਰਾਂ ਦੇ ਸਰੀਰਕ ਰੂਪ ਵਿੱਚ ਚਰਨ ਪਾਹੁਲ ਦੀ ਮਰਜ਼ਾਦਾ ਰਹੀ ਕਿ ਸਤਿਗੁਰੂ ਜੀ ਪਹਿਲਾਂ ਚਰਨ ਪਾਹੁਲ ਬਖਸ਼ਿਸ਼ ਕਰਕੇ ਚਰਨਾਮ੍ਰਿਤ ਦੀ ਦਾਤ ਦੇ ਕੇ ਸਿੱਖੀ ਵਿੱਚ ਸ਼ਾਮਿਲ ਕਰਦੇ, ਔਰ ਨਾਮ ਦੀ ਦਾਤ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰ ਬਖਸ਼ਿਸ਼ ਕਰਦੇ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਸਰੀਰਕ ਰੂਪ ਦੀ ਪਰੰਪਰਾ ਸਮਾਪਤ ਕਰਨ ਦੇ ਖਿਆਲ ਨਾਲ ਸੋ ਇਸ ਚਰਨ ਪਾਹੁਲ ਦੀ ਮਰਜ਼ਾਦਾ ਨੂੰ ਖੰਡੇ ਦੀ ਪਾਹੁਲ ਵਿੱਚ ਬਦਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਔਰ ਅਧਿਕਾਰ ਵੀ ਪੰਜ ਪਿਆਰੇ ਸਹਿਬਾਨ ਨੂੰ ਬਖਸ਼ਿਸ਼ ਕੀਤਾ। ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਤਰ ਛਕ ਪੁੰਨ ਲੇਵੈ, ਪੁੰਨ ਮਿਲ ਪੰਚੋ ਰਹਿਤ ਜੋ ਭਖ ਹੈ, ਤਾਂ ਕੋ ਮਨ ਮਹਿ ਦ੍ਰਿੜ ਕਰ ਰਾਖੈ। ਇਉਂ ਇਹ ਮਰਜ਼ਾਦਾ ਬਣਾਈ ਗੁਰੂ ਧਾਰਨ ਕਰਨ ਦੀ, ਗੁਰੂ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਨ ਦੀ, ਕਿ ਪੰਜ ਪਿਆਰਿਆਂ ਪਾਸੋਂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣ ਤੋਂ ਬਾਅਦ ਫਿਰ ਪੰਜ ਪਿਆਰੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਉਂ ਗੁਰੂ ਕੀ ਕਿਰਪਾ ਦੇ ਨਾਲ ਨਾਮ ਜੋ ਹੈ ਵਿਧੀਵਤ ਪ੍ਰਾਪਤ ਹੁੰਦਾ ਹੈ। ਇਉਂ ਮਰਜ਼ਾਦਾ ਪੂਰਵਕ ਨਾਮ ਦੀ ਦਾਤ ਪ੍ਰਾਪਤ ਕਰਨ ਤੋਂ ਬਿਨਾਂ ਵੀ ਕਈ ਸੋ ਐਸੇ ਪ੍ਰੇਮੀ ਹਨ ਅਨੇਕਾਂ ਹੀ, ਜੋ ਬਾਣੀ ਪੜ੍ਹਦੇ ਨੇ, ਵਾਹਿਗੁਰੂ ਸਿਮਰਨ ਕਰਦੇ ਨੇ, ਪਰ ਇਹ ਬਾਣੀ ਪੜ੍ਹਨਾ, ਇਹ ਵਾਹਿਗੁਰੂ ਸਿਮਰਨ ਕਰਨਾ ਹੈ ਤਾਂ ਭਾਵੇਂ ਸੁਖਦਾਈ ਹੈ, ਤਾਂ ਭਾਵੇਂ ਫਾਇਦੇਮੰਦ, ਪਰ ਇਹ ਇਉਂ ਹੈ ਜਿਵੇਂ ਕੋਈ ਇਨਸਾਨ ਕਿਸੇ ਸਕੂਲ, ਕਾਲਜ ਵਿੱਚ, ਯੂਨੀਵਰਸਿਟੀ ਵਿੱਚ ਦਾਖਲਾ ਨਾ ਲਵੇ, ਪੜ੍ਹਾਈ ਕਰੀ ਜਾਵੇ। ਹਾਂ, ਪੜ੍ਹਾਈ ਕਰ ਉਹ ਵਿਦਵਾਨ ਤਾਂ ਬਣ ਜਾਵੇਗਾ, ਵਿਦਿਆ ਤਾਂ ਪ੍ਰਾਪਤ ਹੋ ਜਾਵੇਗੀ, ਪਰ ਉਸਨੂੰ ਪ੍ਰਮਾਣ ਪੱਤਰ ਨਹੀਂ ਮਿਲਣਾ, ਸਰਟੀਫਿਕੇਟ ਹਾਸਲ ਨਹੀਂ ਹੋਣਾ। ਇਵੇਂ ਗੁਰੂ ਕੀ ਕਿਰਪਾ ਰੂਪੀ ਜਿਹੜਾ ਸਰਟੀਫਿਕੇਟ ਹੈ, ਉਹ ਤਾਂ ਗੁਰਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣ ਤੋਂ ਹੀ ਪ੍ਰਾਪਤ ਹੋਵੇਗਾ। ਦਾਖਲਾ ਜੋ ਹੈ ਉਹ ਹੈ ਅੰਮ੍ਰਿਤ ਛਕਣਾ, ਅੰਮ੍ਰਿਤ ਛਕਣਾ, ਗੁਰੂ ਕੇ ਲੜ ਲੱਗਣਾ, ਇਹ ਗੁਰਸਿੱਖੀ ਦੀ ਮੰਜ਼ਿਲ ਨਹੀਂ, ਬਲਕਿ ਇਹ ਮੰਜ਼ਿਲ ਦੀ ਪ੍ਰਾਪਤੀ ਵੱਲੇ ਮੁੱਢਲਾ ਕਦਮ ਹੈ, ਇਹ ਆਰੰਭਤਾ ਹੈ। ਸਕੂਲ ਕਾਲਜ ਵਿੱਚ ਦਾਖਲਾ ਲੈ ਕੇ ਜੇ ਕੋਈ ਬਾਅਦ ਵਿੱਚ ਪੜ੍ਹਾਈ ਹੀ ਨਾ ਕਰੇ, ਵਿਦਿਆ ਹੀ ਨਾ ਪੜ੍ਹੇ, ਤਾਂ ਵੀ ਉਹ ਪਾਸ ਨਹੀਂ ਹੁੰਦਾ ਤੇ ਫਿਰ ਵੀ ਉਸਨੂੰ ਸਰਟੀਫਿਕੇਟ ਨਹੀਂ ਮਿਲਦਾ। ਇਸੇ ਤਰ੍ਹਾਂ ਜੇ ਅੰਮ੍ਰਿਤ ਛਕ ਲੈਣਾ ਹੀ ਆਪਣਾ ਸੋ ਸਭ ਤੋਂ ਵੱਡੀ ਪ੍ਰਾਪਤੀ ਸਮਝ ਕੇ ਤੇ ਇਹਦੇ ਵਿੱਚ ਹੀ ਗੁਮਾਨ ਕਰੀ ਬੈਠੇ ਰਹੇ ਕਿ ਹੁਣ ਮੈਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਮੈਂ ਅੰਮ੍ਰਿਤ ਛਕ ਲਿਆ, ਸਿੱਖ ਬਣ ਗਿਆ, ਨਹੀਂ, ਫਿਰ ਵੀ ਭਾਈ ਅਧਿਆਤਮਿਕ ਕਮਾਈ ਕਰਨੀ ਪਵੇਗੀ। ਸਤਿਗੁਰਾਂ ਦੀ ਬਖਸ਼ੀ ਅਧਿਆਤਮਿਕ ਪੜ੍ਹਾਈ ਪੜ੍ਹਨ ਦੇ ਨਾਲ ਹੀ ਗੁਰੂ ਕੀ ਕਿਰਪਾ ਪ੍ਰਾਪਤ ਹੁੰਦੀ ਹੈ। ਇਉਂ ਵਾਹਿਗੁਰੂ ਦੇ ਸਰੂਪ ਸਤਿਗੁਰਾਂ ਦੀ ਕਿਰਪਾ ਨਾਲ ਹੀ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਦਾ ਹੈ, ਹੋਰ ਕਿਸੇ ਵਿਧੀ ਕਰਕੇ, ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਪਰਮੇਸ਼ਰ ਦਾ ਵਾਸਾ ਵੀ ਨਾਮ ਜਪਣ ਸਦਕਾ ਗੁਰੂ ਕੀ ਕਿਰਪਾ ਨਾਲ ਹੁੰਦਾ ਹੈ। ਹੋਰ ਕਿਸੇ ਯਤਨ ਨਾਲ, ਕੋਈ ਜਾਦੂ ਟੂਣਿਆਂ ਦੇ ਨਾਲ, ਜਲ ਧਾਰਿਆਂ ਦੇ ਨਾਲ, ਧੂਣੀਆਂ ਤਪਾਉਣ ਦੇ ਨਾਲ, ਤਰ੍ਹਾਂ ਤਰ੍ਹਾਂ ਦੀਆਂ ਤਪੱਸਿਆਵਾਂ ਕਰਨ ਨਾਲ ਵਾਹਿਗੁਰੂ ਦਾ ਵਾਸਾ ਹਿਰਦੇ ਵਿੱਚ ਪ੍ਰਤੱਖ ਨਹੀਂ ਹੁੰਦਾ। ਇਹ ਤਾਂ ਗੁਰੂ ਕੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਹਰ ਧਨ ਸੰਚੀਐ ਭਾਈ, ਐ ਪ੍ਰੇਮੀਆਂ ਐ ਭਾਈ ਭਰਾਵਤ ਗੁਰਸਿੱਖ ਪਿਆਰਿਆ, ਹਰ ਧਨ ਸੰਚੀਐ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਰੂਪੀ ਆਤਮਿਕ ਧਨ ਹੈ, ਉਸ ਧਨ ਨੂੰ ਸੰਚੀਏ, ਉਸ ਨੂੰ ਇਕੱਤਰ ਕਰੀਏ, ਨਾਮ ਦੀ ਕਮਾਈ ਕਰੀਏ, ਨਾਮ ਦੇ ਇਸ ਦੌਲਤ ਨੂੰ ਆਪਣੇ ਹਿਰਦੇ ਰੂਪੀ ਖਜ਼ਾਨੇ ਵਿੱਚ ਜਮ੍ਹਾਂ ਕਰ ਲਈਏ, ਇਕੱਤਰ ਕਰ ਲਈਏ। ਜੇ ਹਲਤ ਪਲਤ ਹਰ ਹੋਏ ਸਖਾਈ, ਜੋ ਦੁੱਖਾਂ ਦਾ ਹਾਰਕ ਵਾਹਿਗੁਰੂ ਦਾ ਨਾਮ, ਹਲਤ ਇਸ ਸੰਸਾਰ ਵਿੱਚ ਤੇ ਪਲਤ ਪਰਲੋਕ ਵਿੱਚ, ਦੋਹੀ ਜਹਾਨੀ ਸਹਾਇਕ ਹੁੰਦਾ ਹੈ, ਮਦਦਗਾਰ ਹੁੰਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹ ਸੂਖ ਕਨੇਰੇ। ਫਿਰ ਅੱਗੇ ਹਜ਼ੂਰ ਨੇ ਫਰਮਾਨ ਕੀਤਾ ਹੈ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਦੋਂ ਲੰਮੇ ਸਫ਼ਰ ਤੇ ਜਾਣਾ ਹੋਵੇ, ਰਸਤੇ ਵਿੱਚ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਕੇ ਤੁਰਦੇ ਹਾਂ, ਤੇ ਜੋ ਕੋਈ ਭੋਜਨ ਪਦਾਰਥ ਆਪਣੇ ਪੱਲੇ ਬੱਧੇ ਜਾਣ, ਉਸ ਨੂੰ ਤੋਸ਼ਾ ਕਿਹਾ ਜਾਂਦਾ ਹੈ, ਰਸਤੇ ਦਾ ਤੋਸ਼ਾ। ਹਜ਼ੂਰ ਫਰਮਾਉਂਦੇ ਨੇ ਕਿ ਉਹ ਪਰਲੋਕ ਦਾ ਰਸਤਾ ਇੰਨਾ ਲੰਮਾ ਹੈ, ਇੰਨਾ ਜ਼ਿਆਦਾ ਪੰਧ ਹੈ ਕਿ ਉਹਦੇ ਕੋਹ ਨਹੀਂ ਗਿਣੇ ਜਾਂਦੇ। ਕਿੰਨੇ ਕਿਲੋਮੀਟਰ ਨੇ, ਕਿੰਨੇ ਮੀਲ ਨੇ, ਕਿੰਨੇ ਕੋਹ ਨੇ, ਇਹ ਗਿਣਤੀ ਹੀ ਨਹੀਂ ਹੋ ਸਕਦੀ। ਬਹੁਤ ਲੰਬੇਰਾ ਰਸਤਾ ਹੈ। ਹਰ ਕਾ ਨਾਮ ਊਹਾਂ ਸੰਗ ਤੋਸਾ। ਜੇ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਹੋਵੇਗਾ, ਤਾਂ ਨਾਮ ਤੈਨੂੰ ਆਤਮਿਕ ਭੋਜਨ ਉਸ ਰਸਤੇ ਵਿੱਚ ਪ੍ਰਾਪਤ ਹੋਵੇਗਾ, ਇਹੀ ਤੇਰਾ ਭੋਜਨ ਬਣੇਗਾ। ਜਿਹ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਰਾਤ ਦੇ ਹਨੇਰੇ ਦੇ ਵਿੱਚ ਅਸੀਂ ਕਿਤੇ ਸਫ਼ਰ ਕਰਨਾ ਹੋਵੇ, ਤਾਂ ਰੋਸ਼ਨੀ ਦਾ ਪ੍ਰਬੰਧ ਕਰਕੇ ਚੱਲਦੇ ਹਾਂ। ਪ੍ਰਾਤਨ ਸਮਿਆਂ ਵਿੱਚ ਦੀਵੇ ਸਨ, ਲਾਲਟੈਨਾਂ ਸਨ। ਅੱਜ ਕੱਲ੍ਹ ਸਾਡੇ ਕੋਲ ਹੋਰ ਅਨੇਕਾਂ ਸਾਧਨ ਨੇ। ਪੈਦਲ ਚੱਲਦਿਆਂ ਸਾਡੇ ਕੋਲ ਟਾਰਚਾਂ ਵਗੈਰਾ ਹਨ, ਕਾਰਾਂ ਗੱਡੀਆਂ ਵਿੱਚ ਚੱਲਦਿਆਂ ਉਹਨਾਂ ਨੂੰ ਵੀ ਲਾਈਟਾਂ ਲੱਗੀਆਂ ਹੋਈਆਂ ਨੇ। ਸੋ ਇਉਂ ਅਸੀਂ ਰੋਸ਼ਨੀ ਦਾ ਪ੍ਰਬੰਧ ਕਰਕੇ ਚੱਲਦੇ ਹਾਂ। ਹਜ਼ੂਰ ਫਰਮਾਉਂਦੇ ਨੇ ਉਹ ਜਿਹੜਾ ਪਰਲੋਕ ਦਾ ਰਸਤਾ ਹੈ ਨਾ, ਬਹੁਤ ਅੰਧ ਗੁਬਾਰ ਹੈ, ਉਹਦੇ ਵਿੱਚ ਗਾੜਾ ਹਨੇਰਾ ਹੈ। ਉਹ ਜਿਹੜਾ ਗਾੜੇ ਹਨੇਰੇ ਵਾਲਾ ਰਸਤਾ ਹੈ, ਹਰ ਕਾ ਨਾਮ ਸੰਗ ਉਜਿਆਰਾ, ਵਾਹਿਗੁਰੂ ਦਾ ਨਾਮ ਹੀ ਉੱਥੇ ਉਜਿਆਲਾ ਕਰੇਗਾ, ਰੋਸ਼ਨੀ ਕਰੇਗਾ, ਪ੍ਰਕਾਸ਼ ਕਰੇਗਾ। ਇਉਂ ਨਾਮ ਦੀ ਰੋਸ਼ਨੀ, ਨਾਮ ਦਾ ਚਾਨਣ ਉੱਥੇ ਪ੍ਰਾਪਤ ਹੋਣਾ, ਜੇ ਤੂੰ ਜ਼ਿੰਦਗੀ ਵਿੱਚ ਨਾਮ ਜਪਿਆ ਹੋਵੇਗਾ ਤਾਂ। ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਜਿੱਥੇ ਆਪਾਂ ਕਿਤੇ ਪਰਦੇਸ਼, ਕਿਤੇ ਪਰਾਈ ਥਾਂ ਜਾਣਾ ਹੋਵੇ, ਜਿੱਥੇ ਪਹਿਲਾਂ ਨਾ ਗਏ ਹੋਈਏ, ਸਾਡੀ ਅਕਲ ਸੋ ਇਉਂ ਘੋੜੇ ਦੜਾਉਂਦੀ ਹੈ, ਲੱਭਣ ਦਾ ਯਤਨ ਕਰਦੀ ਹੈ, ਕੋਈ ਵਾਕਫ ਮਿਲ ਜਾਵੇ, ਕੋਈ ਜਾਣ ਪਛਾਣ ਵਾਲਾ ਮਿਲ ਜਾਵੇ, ਰਹਿਣਾ ਸੌਖਾ ਹੋ ਜਾਵੇਗਾ। ਮਹਾਰਾਜ ਕਹਿੰਦੇ ਨੇ ਐ ਮਾਰਗ ਐ ਪੰਧ ਪਰਲੋਕ ਦਾ, ਜਿੱਥੇ ਤੈਨੂੰ ਕੋਈ ਵੀ ਤੇਰਾ ਵਾਕਫ ਨਹੀਂ ਮਿਲਣਾ, ਹਰ ਕਾ ਨਾਮ ਤਹਿ ਨਾਲ ਪਛਾਣੂ, ਉੱਥੇ ਪਰਮੇਸ਼ਰ ਦਾ ਨਾਮ ਹੀ ਤੇਰੇ ਨਾਲ ਤੇਰੀ ਜਾਣ ਪਛਾਣ ਵਾਲਾ ਹੋਵੇਗਾ, ਉਹੀ ਤੇਰਾ ਮਦਦਗਾਰ ਫਿਰ ਉੱਥੇ ਸਾਬਤ ਹੋਣਾ ਹੈ। ਫਿਰ ਜਹ ਮਹਾ ਭਿਆਨ ਤਪਤ ਬਹੁ ਕਾਮ, ਜਿੱਥੇ ਬਹੁਤ ਜ਼ਿਆਦਾ ਭਿਆਨਕ ਗਰਮੀ ਪੈਂਦੀ ਹੈ, ਬੜੀ ਤਪਸ਼ ਪੈਂਦੀ ਹੈ, ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਉੱਥੇ ਨਾਮ ਦੀ ਹੀ ਛਾਂ ਤੇਰੇ ਉੱਪਰ ਹੋਣੀ ਹੈ, ਨਾਮ ਨੇ ਹੀ ਠੰਡਕ ਪਹੁੰਚਾਉਣੀ ਹੈ। ਜਹਾ ਤ੍ਰਿਖਾ ਮਨ ਤੁਜ ਆਕਰਖ ਹੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ। ਜਿੱਥੇ ਬਹੁਤ ਜ਼ਿਆਦਾ ਪਿਆਸ, ਬਹੁਤੀ ਤ੍ਰੇਹ ਤੇਰੇ ਮਨ ਨੂੰ ਖਿੱਚਾਂ ਪਾਵੇਗੀ ਪ੍ਰੇਮੀਆਂ, ਉੱਥੇ ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਰੂਪ ਹੋ ਕੇ ਵਰਖਾ ਕਰ, ਤੈਨੂੰ ਠੰਡਕ ਪਹੁੰਚਾਵੇਗਾ, ਤੇਰੀ ਪਿਆਸ ਬੁਝਾਵੇਗਾ, ਤੈਨੂੰ ਦੁੱਖਾਂ ਤੋਂ ਬਚਾਵੇਗਾ। ਇਸ ਲਈ ਹਰ ਤਨ ਸੰਚੀਐ ਭਾਈ, ਐ ਪ੍ਰੇਮੀਆਂ ਨਾਮ ਰੂਪੀ ਆਤਮਿਕ ਧਨ ਆਪਣੀ ਹਿਰਦੇ ਦੀ ਕੋਠੜੀ ਵਿੱਚ ਇਕੱਠਾ ਕਰ ਲਈਏ, ਸੰਚਿਤ ਕਰ ਲਈਏ। ਜੇ ਹਲਤ ਪਲਤ ਹਰ ਹੋਏ ਸਖਾਈ, ਜੋ ਲੋਕ ਪਰਲੋਕ ਦੋਹੀਂ ਜਹਾਨੀ ਮਦਦਗਾਰ ਹੋਣ ਵਾਲਾ ਹੈ, ਸਖਾਈ ਪਿਆਰਾ ਬਣਨ ਵਾਲਾ ਹੈ, प्यारा होके और इओ तेरा संबंधी होके तेरी मदद करने वाला है। रहाओ सत संगति संग हर तन खटी है। ए नाम रूपी तन मिलेगा कितों? दुनियावी तन दौलत तो आपां प्राप्त कर लेंदे हां कारोबारां दे राही। जिथे कोई काम काज करदे होइए उस काम काज दे सदका सानू ए तन दौलत प्राप्त हो जांदी है, कमाई कर लेंदे हां। नाम रूपी तन कित्थों प्राप्त हुंदा है? हजूर फरमाउंदे ने सत संगति संग हर तन खटी है। सत संगत दे नाल मिलके वाहेगुरु दा नाम रूपी तन खटिया जांदा है। ए नाम दा खजाना सत संगत विच है। संगत रूपी हट तो ए अमोलक वस्तु मिलेगी। होर थै होरत उपाय हर तन कितै ना पाई। होर थै सत संगत तो बिना होर थां ते होर जगह ते अते होरत उपाय किसे होर जतन दे नाल हर तन कितै ना पाई। कतई वही पाई परमेश्वर दा नाम तन नहीं पाया जा सकदा। भाव सत संगत तो बिना किसे मड़ी मसान ते किसे कबर ते किसे पीर फकीर कोले जां होर किसे अखौती साध कोले होर किसे थाना ते ए परमेश्वर दा नाम रूपी तन नहीं मिलना। ते होर तो उपाय गुरु के लड़ लगन तो बिना होर अनेक प्रकार दे भावे जतन कर लवे प्रेमिया परमेश्वर दा नाम रूपी तन होर कितों भी प्राप्त नहीं होना, केवल संगत विचों प्राप्त हुंदा है। सत संगत कैसी जानी है जिथै एको नाम वखाणी है। कैसी जानी जांदी है संगत? सत संगत सतगुरां दी पावन पवित्र हजूरी विच वडभागी गुरसिख प्यारियां दा ओ भागां भरिया इकट्ठ है जिथे हर वक्त केवल ते केवल अकाल पुरख वाहिगुरु दे इको एक नाम दा ही वख्यान है। गुरबाणी पाठ हो रहा है, कीर्तन हो रहा है, कथा विचार हो रही है, नाम दी ही महानता दा वर्णन है, नाम दी ही वडियाई है, नाम जपण दा उपदेश है, नाम दी सिफत सलाह है। जे इतिहास दी विचार भी हो रही होवे तां वी उहदे विच नाम दी वडियाई, क्योंकि इतिहास उहनां गुरमुखां प्यारियां ही सरजिया जिन्हां ने नाम जपिया, जिन्हां गुरमत दे विच परपक रहे, गुरबाणी नूं पढ़िया, आराधना कीती। इउं इतिहास भी नाम जपण दे नाल सानूं प्रेरदा है। एक नाम तो बिना होर दूसरी गल सत संगत विच नहीं। इउं सत संगत दे मिलाप सदका नाम रूपी तन खट लईदा है, लाहा प्राप्त कर लईदा है इस नाम रूपी तन दा। हिरदे विच ए पूंजी जमा कर लईदी है, होर किसे जगह ते होर किसे जतन दे नाल किते भी परमेश्वर दा नाम रूपी तन प्राप्त नहीं कीता जा सकता। हर रतन का वापारिया हर रतन तन विहाजे। वाहिगुरु दे नाम रतन दे जो वापारी बने ने, जेड़े नाम दे गाहक बने ने, ओ नाम रूपी रतन इस अमोलक तन नू विहाज दे हन, इस दा वापार कर दे ने। कैसा वापार है? सो मन दी भेटा सतगुरु महाराज दे अगे अर्पण रख के सतगुरां कोलों ए नाम रूपी तन प्राप्त कर लेना, ऐसा वणज ऐसा वापार जेड़े वपारी बने ने परमेश्वर दे नाम दे ओ ही कर दे ने। भाव जिन्हां दे मन अंदर वाहिगुरु दे नाम प्रति श्रद्धा और प्रेम भावना पैदा होई है, जिन्हां ने नाम दी अमोलक कीमत नूं जाणिया है, जिन्हां ने जीवन अंदर नाम दी तीबर जरूरत महसूस कीती है कि नाम जपना अत्यंत जरूरी है, क्योंकि असी वस्तु खरीददे उही हां ना जिस दी सानूं जरूरत महसूस होवे। जिहदी लोड़ महसूस ना होवे असी ओ वस्तु नहीं खरीददे, उहदे वल ख्याल नहीं करदे, जरूरत मुताबक ही वस्तु खरीदी जांदी है। जिन्हां नूं इह सोझी पै गई कि नाम सिमरन अत्यंत जरूरी है, इस तो बिना गुजारा नहीं, इस तो बिना सरना नहीं, इउं जिहड़े नाम रतन दे वापारी बने हन ओह वापारी नाम रतन दे परमेश्वर दा नाम रूपी रतन धन विहाजदे ने, इस अमोलक धन नूं ओही खरीददे ने, ओही इस दा वापार करदे हन, इस नूं प्राप्त करदे हन। कच्चै के वापारीए वा के हर तन लाया ना जाई। जेड़े नाम तन तो बेमुख इस दी सार नू ना जानन वाले कच्चै के वापारीए जेड़े कच्च दे वापारी हन वा के उन्हां दे कोलों हर तन लाया ना जाई। वाहिगुरु दा नाम तन नहीं लाया जा सकदा। ਆਪਾਂ ਆਪਣੇ ਪਿੰਡਾਂ ਥਾਵਾਂ ਵਿੱਚ ਵੇਖਿਆ ਹੈ। ਸੋ ਟੁੱਟੇ ਭੱਜੇ ਕੱਚ ਨੂੰ ਇਕੱਤਰ ਕਰਕੇ ਲੋਕਾਂ ਨੂੰ ਪੈਸੇ ਦੇਣ ਵਾਲੇ ਜਾਂ ਉਹਦੇ ਬਦਲੇ ਕੋਈ ਇਉਂ ਹੋਰ ਚੀਜ਼ਾਂ ਵੇਚਣ ਵਾਲੇ ਫੇਰੀਆਂ ਵਾਲੇ ਬਥੇਰੇ ਮਿਲ ਜਾਂਦੇ ਨੇ, ਪਰ ਜਿਹੜੇ ਰਤਨਾਂ ਦੇ ਹੀਰਿਆਂ ਜਵਾਹਰਾਤਾਂ ਦੇ ਵਪਾਰੀ ਹਨ ਉਹ ਜੌਹਰੀ ਵਿਰਲੇ ਵਿਰਲੇ ਹੋਇਆ ਕਰਦੇ ਨੇ। ਜਿਹੜੇ ਹੀਰਿਆਂ ਦੇ ਵਪਾਰੀ ਹਨ ਉਹੀ ਹੀਰੇ ਖਰੀਦਦੇ ਨੇ, ਉਹੀ ਹੀਰਿਆਂ ਨੂੰ ਵੇਚਦੇ ਨੇ, ਤੇ ਜਿਹੜੇ ਇਉਂ ਕੱਚ ਦੇ ਵਪਾਰੀ ਹਨ ਉਹਨਾਂ ਵਿਚਾਰੇ ਕੱਚ ਦੇ ਵਪਾਰੀਆਂ ਨੇ ਹੀਰੇ ਕਿੱਥੋਂ ਖਰੀਦਣੇ ਨੇ ਜਾਂ ਕਿੱਥੋਂ ਵੇਚਣੇ ਨੇ। ਇਸੇ ਤਰ੍ਹਾਂ ਕੱਚੇ ਕੇ ਵਪਾਰੀਏ ਕੱਚ ਰੂਪ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਹਨ, ਕੱਚ ਰੂਪ ਨਾਸਵੰਤ ਹੋਰ ਦੁਨੀਆਂ ਦੀ ਜਿਹੜੀ ਧਨ ਦੌਲਤ ਹੈ, ਜਿਹੜੇ ਸੰਸਾਰ ਅੰਦਰ ਕੇਵਲ ਇਸੇ ਦੇ ਵਪਾਰੀ ਬਣ ਕੇ ਰਹਿ ਗਏ, ਉਹਨਾਂ ਦੇ ਕੋਲੋਂ ਗੱਲੀ ਬਾਤੀ ਪਰਮੇਸ਼ਰ ਦਾ ਨਾਮ ਰੂਪੀ ਧਨ ਨਹੀਂ ਲਿਆ ਜਾ ਸਕਦਾ, ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਪਾਰੀ ਜੀਓ। ਨਾਮ ਅੰਮ੍ਰਿਤ ਦੀ ਸਾਰ, ਇਸ ਦੀ ਕੀਮਤ, ਇਸ ਦੀ ਕਦਰ ਉਹੀ ਜਾਣ ਸਕਦਾ ਜਿਹੜਾ ਇਸ ਨਾਮ ਅੰਮ੍ਰਿਤ ਦਾ ਵਪਾਰੀ ਬਣਿਆ ਹੈ। ਸੋ ਜਿਨ੍ਹਾਂ ਦੀ ਬਿਰਤੀ ਹੈ, ਜਿਨ੍ਹਾਂ ਦੀ ਰੁਚੀ ਹੈ, ਜਿਨ੍ਹਾਂ ਦਾ ਪ੍ਰੇਮ ਹੈ ਪਰਮੇਸ਼ਰ ਦੇ ਨਾਮ ਦੇ ਨਾਲ, ਉਹ ਨਾਮ ਰੂਪੀ ਹੀਰੇ ਰਤਨ ਜਵਾਹਰਾਤ ਇਹ ਅਮੋਲਕ ਧਨ ਇਹ ਵਿਹਾਜਦੇ ਨੇ, ਇਹ ਖੱਟਦੇ ਨੇ ਜਿਹੜੇ ਕੇਵਲ ਵਿਸ਼ਿਆਂ ਵਿਕਾਰਾਂ ਦੇ ਵਪਾਰੀ ਹਨ ਸੰਸਾਰ ਅੰਦਰ, ਜਿਹੜੇ ਕੇਵਲ ਤੇ ਕੇਵਲ ਦੁਨਿਆਵੀ ਧਨ ਦੌਲਤ ਨਾਲ ਚਿੱਤ ਬਿਰਤੀ ਜੋੜੀ ਰੱਖਦੇ ਨੇ, ਉਹਨਾਂ ਕੋਲੋਂ ਪਰਮੇਸ਼ਰ ਦਾ ਨਾਮ ਰੂਪੀ ਧਨ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਹਰ ਧਨ ਰਤਨ ਜਵੇਹਰ ਮਾਣਕ, ਵਾਹਿਗੁਰੂ ਦਾ ਨਾਮ ਰੂਪੀ ਧਨ ਜੋ ਐਸਾ ਹੈ, ਰਤਨ ਜਵੇਹਰ ਮਾਣਕ, ਇਹਦੇ ਵਿੱਚ ਵੈਰਾਗ ਰੂਪੀ ਰਤਨ ਹੈ, ਇਹਦੇ ਵਿੱਚ ਪ੍ਰੇਮ ਰੂਪੀ ਜਵਾਹਰਾਤ ਹਨ, ਔਰ ਇਸ ਵਿੱਚ ਗਿਆਨ ਰੂਪੀ ਮਾਣਕ ਹੈ। ਰਤਨਾਂ ਜਵਾਹਰਾਤਾਂ ਔਰ ਮਾਣਕਾਂ ਨਾਲੋਂ ਵਧੇਰੇ ਕੀਮਤੀ ਹੈ ਪਰਮੇਸ਼ਰ ਦਾ ਨਾਮ ਰੂਪੀ ਧਨ। ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ, ਹਰ ਭਗਤੀ ਹਰ ਲਿਵਲਾਈ। ਪਰਮੇਸ਼ਰ ਦੇ ਨਾਮ ਰੂਪੀ ਧਨ ਦੇ ਨਾਲ ਅੰਮ੍ਰਿਤ ਵੇਲੇ ਵਤੈ, ਅੰਮ੍ਰਿਤ ਵੇਲੇ ਨੂੰ ਵੱਤਰ ਸਮਝ ਕੇ, ਸਹੀ ਸਮਾਂ ਸਮਝ ਕੇ, ਹਰ ਭਗਤੀ ਹਰ ਲਿਵਲਾਈ, ਪਰਮੇਸ਼ਰ ਦੇ ਭਗਤਾਂ ਨੇ ਹਰੇ ਪਰਮੇਸ਼ਰ ਨਾਲ ਆਪਣੀ ਲਿਵ ਲਗਾਈ ਹੈ, ਲਿਵ ਸੁਰਤ ਜੋੜੀ ਹੈ, ਭਾਵ ਕਿ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਚਾਰ ਚੁਫੇਰੇ ਕਾਇਨਾਤ ਅੰਦਰ ਟਿਕਾਓ ਹੁੰਦਾ ਹੈ, ਇੱਕ ਅਜਬ ਸ਼ਾਂਤੀ ਹੁੰਦੀ ਹੈ, ਉਸ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਨਾਮ ਜਪਣ ਦਾ ਵੱਤਰ ਸਮਝ ਕੇ, ਸਹੀ ਸਮਾਂ, ਯੋਗ ਸਮਾਂ ਸਮਝ ਕੇ, ਪਰਮੇਸ਼ਰ ਦੇ ਪਿਆਰਿਆਂ ਦੇ ਨਾਲ, ਪਰਮੇਸ਼ਰ ਦੇ ਪਿਆਰਿਆਂ ਨੇ ਭਗਤੀ ਦੇ ਵਿੱਚ, ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਆਪਣੀ ਲਿਵ ਲਗਾਈ ਹੈ, ਆਪਣੀ ਲਿਵ ਆਪਣੀ ਸੁਰਤ ਜੋੜੀ ਹੈ। ਸੋ ਐਸੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਰਤਨ ਦੀ ਚਾਹਨਾ ਹੈ, ਨਾਮ ਰਤਨ ਦੀ ਪ੍ਰੀਤ ਹੈ, ਉਹਨਾਂ ਦੀ ਜੀਵਨ ਦੀ ਰੀਤ ਹੀ ਐਸੀ ਹੈ। ਹਜ਼ੂਰ ਫਰਮਾਉਂਦੇ ਹਨ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਵ। ਸਭ ਤੋਂ ਪਹਿਲਾਂ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਅੰਮ੍ਰਿਤ ਵੇਲੇ ਉੱਠ ਕੇ ਜਲ ਨਾਲ ਦੋਸਤੀ ਹੈ, ਇਸ਼ਨਾਨ ਕਰਦੇ ਹਨ, ਫਿਰ ਉਹਨਾਂ ਦੀ ਸਤਸੰਗਤ ਰੂਪੀ ਦਰਿਆ ਦੇ ਨਾਲ ਪ੍ਰੀਤ ਹੈ, ਜਿੱਥੇ ਪਹੁੰਚ ਕੇ ਉਹ ਮਨ ਅੰਦਰ ਵੀ ਵਾਹਿਗੁਰੂ ਦੇ ਨਾਮ ਨੂੰ ਆਰਾਧਦੇ ਨੇ, ਮੁੱਖ ਰਾਹੀਂ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ। ਗੁਰਬਾਣੀ ਦੇ ਪ੍ਰੇਮੀਆਂ ਅੱਗੇ ਸੋ ਬੇਨਤੀ ਕਰਾਂ, ਮਨਮੁਖ ਲਫ਼ਜ਼ ਗੁਰਬਾਣੀ ਵਿੱਚ ਬਹੁਤ ਵਾਰ ਆਇਆ, ਪਰ ਖਿਆਲ ਰੱਖਣਾ ਜ਼ਰੂਰੀ ਹੈ, ਜਿੱਥੇ ਮਨ ਨੰਨੇ ਨੂੰ ਸਿਹਾਰੀ ਪਈ ਹੋਵੇ ਉੱਥੇ ਮਨਮੁਖ ਪਾਠ ਇਕੱਠਾ ਕਦੇ ਵੀ ਨਹੀਂ ਕਰਨਾ। ਜਿੱਥੇ ਨੰਨਾ ਮੁਕਤਾ ਹੈ ਉੱਥੇ ਮਨਮੁਖ ਪਾਠ ਹੈ, ਜਿੱਥੇ ਨੰਨੇ ਨੂੰ ਸਿਹਾਰੀ ਹੈ ਉਹ ਮਨ ਮੁਖ ਪਾਠ ਵੱਖਰਾ ਵੱਖਰਾ ਹੈ। ਮਨਮੁਖ ਦਾ ਅਰਥ ਹੈ ਨੰਨਾ ਸਿਹਾਰੀ ਤੋਂ ਬਿਨਾਂ ਜਿਹੜਾ ਮੁਕਤਾ ਹੈ, ਉਸ ਮਨਮੁਖ ਦਾ ਅਰਥ ਜਿਹੜਾ ਆਪਣੇ ਮਨ ਨੂੰ ਮੁਖੀ ਰੱਖਦਾ ਹੈ, ਜਿਹੜਾ ਗੁਰੂ ਤੋਂ ਬੇਮੁਖ ਹੈ, ਭਾਗਾਂ ਤੋਂ ਹੀਣਾ। ਮਨ ਮੁਖ ਜਿੱਥੇ ਨੰਨੇ ਨੂੰ ਸਿਹਾਰੀ ਹੈ, ਇਸ ਦਾ ਭਾਵ ਹੈ ਮਨ ਵਿੱਚ ਵੀ ਔਰ ਮੂੰਹ ਵਿੱਚ ਵੀ। ਸੋ ਇਉਂ ਗੁਰਮੁਖ ਪਿਆਰੇ ਜੋ ਹਨ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਵ। ਜੇ ਇੱਥੇ ਸਿੱਧੇ ਪਾਠ ਅਸੀਂ ਪੜ ਜਾਵਾਂਗੇ ਮਨਮੁਖ ਸੱਚਾ ਨਾਵ, ਤਾਂ ਕਿੰਨਾ ਉਲਟ ਅਰਥ ਹੋ ਜਾਵੇਗਾ, ਕਿੱਡੀ ਘੋਰ ਨਰਾਦਰੀ ਹੋ ਜਾਵੇਗੀ। ਇਸ ਲਈ ਗੁਰਬਾਣੀ ਦਾ ਪਾਠ ਕਰਦਿਆਂ ਇਹਨਾਂ ਲਗਾ ਮਾਤਰਾ ਦਾ ਖਿਆਲ ਰੱਖਣਾ ਔਰ ਸ਼ੁੱਧ ਉਚਾਰਨ ਦਾ ਖਿਆਲ ਰੱਖਣਾ ਅਤਿਅੰਤ ਜ਼ਰੂਰੀ ਹੈ। ਸੋ ਹਜ਼ੂਰ ਫਰਮਾਉਂਦੇ ਹਨ ਕਿ ਅੰਮ੍ਰਿਤ ਵੇਲੇ ਨੂੰ ਵੱਤਰ ਦਾ ਸਮਾਂ ਸਮਝ ਕੇ, ਜਿਵੇਂ ਜ਼ਮੀਨ ਵਿੱਚ ਖੇਤੀ ਬੀਜਣ ਦਾ ਜਿਸ ਵੇਲੇ ਵੱਤਰ ਹੋਵੇ ਉਦੋ ਹੀ ਹਲ ਵਾਹ ਕੇ ਬੀਜ ਬੀਜਿਆ ਜੋ ਹੈ ਉਹ ਫਲਦਾ ਫੁਲਦਾ ਹੈ, ਲਾਭ ਪ੍ਰਾਪਤ ਹੁੰਦਾ ਹੈ। ਵੱਤਰ ਖੁੰਜੇ ਤੋਂ ਬੀਜ ਕੇਰਨਾ ਜੋ ਹੈ ਉਹ ਤਾਂ ਐਵੇਂ ਬੀਜ ਗਵਾਉਣ ਵਾਲੀ ਗੱਲ ਹੀ ਹੋਇਆ ਕਰਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਅੰਮ੍ਰਿਤ ਵੇਲਾ ਇਹ ਵੱਤਰ ਦਾ ਸਮਾਂ ਹੈ, ਇਸ ਵੱਤਰ ਦੇ ਸਮੇਂ ਸੋ ਗੁਰੂ ਕੇ ਪ੍ਰੇਮ ਰੂਪੀ ਹੱਲ ਦੇ ਨਾਲ ਆਪਣੇ ਹਿਰਦੇ ਨੂੰ ਵਿੰਨ ਕੇ ਨਾਮ ਦਾ ਬੀਜ ਇਹਦੇ ਵਿੱਚ ਬੀਜਿਆ ਜਾਵੇ ਤਾਂ ਗਿਆਨ ਦਾ ਆਤਮਿਕ ਫਲ ਪ੍ਰਾਪਤ ਹੁੰਦਾ ਹੈ, ਸ਼ੁਭ ਗੁਣਾਂ ਦੀ ਫਸਲ ਪੈਦਾ ਹੁੰਦੀ ਹੈ। ਸੋ ਇਹ ਅੰਮ੍ਰਿਤ ਵੇਲੇ ਨੂੰ ਵੱਤਰ ਸਮਝ ਕੇ ਪਰਮੇਸ਼ਰ ਦੇ ਪਿਆਰਿਆਂ ਭਗਤਾਂ ਨੇ ਹਰੀ ਵਾਹਿਗੁਰੂ ਦੇ ਨਾਲ ਲਿਵ ਲਗਾਈ ਹੋਈ ਹੈ। ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਪਰਮੇਸ਼ਰ ਦਾ ਨਾਮ ਰੂਪੀ ਧਨ ਅੰਮ੍ਰਿਤ ਵੇਲੇ ਦੇ ਵੱਤਰ ਦਾ ਬੀਜਿਆ ਹੋਇਆ ਇਹ ਜਿਹੜਾ ਨਾਮ ਰੂਪੀ ਧਨ ਹੈ ਨਾ ਅੰਮ੍ਰਿਤ ਵੇਲਾ, ਸਿਫਤ ਸਲਾਹਣ ਅੰਮ੍ਰਿਤ ਵੇਲਾ। ਸੋ ਅੰਮ੍ਰਿਤ ਵੇਲਾ ਜੋ ਹੈ ਵਾਹਿਗੁਰੂ ਦੀ ਸਿਫਤ ਸਲਾਹਣ ਦਾ ਸਮਾਂ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ। ਅੰਮ੍ਰਿਤ ਵੇਲਾ ਕੀ ਹੈ? ਇੱਕ ਤਾਂ ਪਹਿਰ ਰਾਤ ਰਹਿੰਦੀ ਜਾਗਣਾ ਪ੍ਰਤੱਖ ਅੰਮ੍ਰਿਤ ਵੇਲਾ ਸੋ ਇਸ ਨੂੰ ਕਿਹਾ ਗਿਆ ਹੈ, ਕਿਉਂਕਿ ਇਸ ਵੇਲੇ ਟਿਕਾਓ ਹੋਇਆ ਕਰਦਾ ਹੈ ਤੇ ਟਿਕਾਓ ਅੰਦਰ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਵੱਡਾ ਵਸੀਲਾ ਹੋਇਆ ਕਰਦਾ ਹੈ। ਬਾਕੀ ਇਹ ਵੀ ਸਤਿਗੁਰੂ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਕਿ ਜਦੋਂ ਵੀ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾਵੇ ਉਹ ਅੰਮ੍ਰਿਤ ਵੇਲਾ ਹੈ। ਮਨੁੱਖਾ ਜਨਮ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਹੈ, ਕਿਉਂਕਿ ਇਸ ਮਨੁੱਖਾ ਜਨਮ ਦੇ ਵਿੱਚ ਵਾਹਿਗੁਰੂ ਦਾ ਨਾਮ ਜਪ ਕੇ 84 ਦੇ ਗੇੜੇ ਤੋਂ ਪਾਰ ਉਤਰ ਸਕੀਦਾ ਹੈ। ਇਹ ਵੱਖਰੀ ਗੱਲ ਹੈ, ਕੋਈ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ ਜਾਂ ਨਾ ਕਰੇ, ਮਨੁੱਖਾ ਜੀਵਨ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਹੈ। ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਜਦੋਂ ਮਨੁੱਖਾ ਸਰੀਰ ਕਾਇਮ ਹੈ ਇਸ ਅੰਮ੍ਰਿਤ ਵੇਲੇ ਦੇ ਵੱਤਰ ਦਾ ਬੀਜਿਆ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਨਾ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ, ਉਹ ਪਰਮੇਸ਼ਰ ਦੇ ਪਿਆਰੇ ਭਗਤ ਖਾਂਦੇ ਨੇ ਤੇ ਖਰਚਦੇ ਰਹਿੰਦੇ ਨੇ, ਨਿਖੁੱਟੈ ਨਾਹੀ ਘਾਟਾ ਹੀ ਨਹੀਂ ਪੈਂਦਾ, ਕਦੇ ਨਿਖੁੱਟਦਾ ਹੀ ਨਹੀਂ। ਖਾਣਾ ਕੀ ਹੈ? ਖੁਦ ਜਪੀ ਜਾਣਾ, ਵਾਰ ਵਾਰ ਜਪਣਾ, ਖਰਚਣਾ, ਹੋਰਨਾਂ ਨੂੰ ਨਾਮ ਦਾ ਉਪਦੇਸ਼ ਦੇਣਾ, ਹੋਰਨਾਂ ਨੂੰ ਵੀ ਜਪਾਉਣਾ। ਇਉਂ ਜਪਣ ਜਪਾਉਣ ਰੂਪ ਖਾਣ ਖਰਚਣ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਜੋ ਭਗਤ ਹਨ ਸੋ ਉਹ ਆਨੰਦ ਮਾਣਦੇ ਨੇ। ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਇਹ ਨਾਮ ਰੂਪੀ ਧਨ ਜੋ ਹੈ ਇਹ ਫਿਰ ਨਿਖੁੱਟਦਾ ਨਹੀਂ, ਮੁੱਕਦਾ ਨਹੀਂ, ਖਤਮ ਨਹੀਂ ਹੁੰਦਾ। ਹਲਤ ਪਲਤ ਹਰ ਧਨੈ ਕੀ ਭਗਤਾ ਕੋ ਮਿਲੀ ਵਡਿਆਈ, ਹਲਤ ਇਸ ਸੰਸਾਰ ਵਿੱਚ ਤੇ ਪਲਤ ਪਰਲੋਕ ਵਿੱਚ ਨਾਮ ਰੂਪੀ ਧਨ ਨੂੰ ਹਾਸਲ ਕਰਨ ਕਰਕੇ ਇਸ ਦੀ ਜੋ ਵਡਿਆਈ ਹੈ ਉਹ ਪਰਮੇਸ਼ਰ ਦੇ ਪਿਆਰੇ ਭਗਤਾਂ ਨੂੰ ਪ੍ਰਾਪਤ ਹੋਈ। ਦੋਹੀ ਜਹਾਨੀ ਵਡਿਆਈ ਮਿਲੀ, ਮਾਣ ਸਤਿਕਾਰ ਮਿਲਿਆ, ਸੰਸਾਰ ਅੰਦਰ ਵੀ ਧਨ ਧਨ ਕਹੈ ਸਭ ਕੋਈ ਤੇ ਪਰਲੋਕ ਵਿੱਚ ਵੀ ਮੁਖ ਉਜਲ ਹਰਦਰ ਗਹਿ ਸੋਏ, ਇਉਂ ਦੋਹੀ ਜਹਾਨੀ ਮਾਣ ਸਤਿਕਾਰ ਮਿਲਦਾ ਹੈ। ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਪਰਮੇਸ਼ਰ ਦਾ ਨਾਮ ਰੂਪੀ ਧਨ ਨਿਰਭਉ ਡਰ ਤੋਂ ਰਹਿਤ ਹੈ, ਇਹਨੂੰ ਕਿਸੇ ਨੁਕਸਾਨ ਦਾ ਡਰ ਨਹੀਂ, ਕਿਸੇ ਹਾਨੀ ਦਾ ਡਰ ਨਹੀਂ, ਨਿਰਵਿਸ਼ੇਸ਼ ਕਰਕੇ ਭਉ ਭਾਵ ਕਲਿਆਣ ਕਰਨ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਸਥਿਰ ਹੈ ਸਥਿਰ ਰਹਿਣ ਵਾਲਾ ਹੈ, ਸੱਚਾ ਹੈ ਇਹ ਨਾਮ ਰੂਪੀ ਧਨ। ਇਹੋ ਹਰ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ, ਕਿਸੈ ਕਾ ਗਵਾਇਆ ਨਾ ਜਾਈ, ਐਸਾ ਸਥਿਰ ਹੈ ਐਸਾ ਕਾਇਮ ਮੁਕਾਮ ਰਹਿਣ ਵਾਲਾ, ਸਦਾ ਥਿਰ ਹੈ ਸਦਾ ਸਦਾ ਨਾਲ ਨਿਭਣ ਵਾਲਾ ਹੈ, ਐਸਾ ਇਹ ਡਰ ਤੋਂ ਰਹਿਤ ਹੈ ਕਿ ਇਹ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਅਗਨੀ ਤਸਕਰੈ ਪਾਣੀਐ ਜਮਦੂਤੈ, ਅੱਗ ਚੋਰ ਪਾਣੀ ਜਮਦੂਤ ਕਿਸੇ ਕਾ ਗਵਾਇਆ ਨਾ ਜਾਈ, ਕਿਸੇ ਦਾ ਵੀ ਗਵਾਇਆ ਹੋਇਆ ਆਪਣੇ ਕੋਲੋਂ ਜਾਂਦਾ ਨਹੀਂ, ਖਤਮ ਨਹੀਂ ਹੁੰਦਾ, ਭਾਵ ਕਿ ਇਸ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਅੱਗ ਸਾੜ ਨਹੀਂ ਸਕਦੀ, ਚੋਰ ਚੁਰਾ ਨਹੀਂ ਸਕਦੇ, ਪਾਣੀ ਡੋਬ ਨਹੀਂ ਸਕਦਾ ਤੇ ਜਮਦੇ ਦੂਤ ਜੋ ਹਨ ਉਹ ਵੀ ਖੋਹ ਨਹੀਂ ਸਕਦੇ। ਇਉਂ ਜਿਨ੍ਹਾਂ ਦੇ ਕੋਲੇ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਵਾਹਿਗੁਰੂ ਦੀ ਕਿਰਪਾ ਨਾਲ ਅੱਗ ਵੀ ਉਹਨਾਂ ਨੂੰ ਸਾੜਦੀ ਨਹੀਂ, ਜਿਵੇਂ ਪ੍ਰਹਿਲਾਦ ਨੂੰ ਅੱਗ ਨੇ ਨਹੀਂ ਸਾੜਿਆ, ਜਿਵੇਂ ਭਾਈ ਬਿਧੀ ਚੰਦ ਜੀ ਪੱਟੀ ਵਿਖੇ ਮੱਚਦੇ ਭੱਠ ਵਿੱਚ ਛਾਲ ਮਾਰ ਬੈਠ ਗਏ ਅੱਗ ਨੇ ਇੱਕ ਰੋਮ ਨਾ ਸਾੜਿਆ, ਇਉਂ ਅੱਗ ਉਹਨਾਂ ਨੂੰ ਸਾੜਦੀ ਨਹੀਂ, ਪਾਣੀ ਉਹਨਾਂ ਨੂੰ ਡੋਬਦਾ ਨਹੀਂ, ਪ੍ਰਹਿਲਾਦ ਨੂੰ ਪਾਣੀ ਨੇ ਨਾ ਡੋਬਿਆ, ਭਗਤ ਕਬੀਰ ਜੀ ਨੂੰ ਪਾਣੀ ਨੇ ਨਾ ਡੋਬਿਆ, ਨਹੀਂ ਡੋਬਦਾ ਪਾਣੀ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ। ਤਸਕਰ ਜਿਹੜੇ ਚੋਰ ਹਨ ਉਹ ਇਸ ਨਾਮ ਰੂਪੀ ਧਨ ਨੂੰ ਹਿਰਦੇ ਵਿੱਚੋਂ ਖੋਹ ਨਹੀਂ ਸਕਦੇ, ਲੁੱਟ ਨਹੀਂ ਸਕਦੇ। ਇਸੇ ਪ੍ਰਕਾਰ ਅਗਨੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਨਾਮ ਰੂਪੀ ਧਨ ਨੂੰ ਹਿਰਦੇ ਵਿੱਚੋਂ ਸਾੜ ਨਹੀਂ ਸਕਦੀ। ਪਾਣੀ ਜੋ ਪਦਾਰਥਾਂ ਦੀ ਲੋਭ ਲਹਿਰ ਦਾ ਹੈ, ਇਹ ਪਾਣੀ ਜੋ ਹੈ ਇਸ ਨੂੰ ਡੋਬ ਨਹੀਂ ਸਕਦਾ। ਤਸਕਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਨੇ, ਇਹ ਹਿਰਦੇ ਵਿੱਚੋਂ ਨਾਮ ਰੂਪੀ ਆਤਮਿਕ ਧਨ ਨੂੰ ਚੁਰਾ ਨਹੀਂ ਸਕਦੇ, ਤੇ ਜਮ ਦੂਤ ਜੋ ਹਨ ਉਹ ਵੀ ਨਾਮ ਦਾ ਧਨ ਕਦੇ ਖੋਹ ਨਹੀਂ ਸਕਦੇ। ਵਾਹਿਗੁਰੂ ਦੇ ਨਾਮ ਤੋਂ ਵੀ ਹੋਣੇ ਜਿੰਨੇ ਕੋਈ ਕਰਮ ਧਰਮ, ਜਿੰਨੇ ਕੋਈ ਪੁੰਨ ਕਰਮ ਕੀਤੇ ਜਾਣ, ਉਹਨਾਂ ਦਾ ਫਲ ਪਰਲੋਕ ਦੇ ਰਸਤੇ ਵਿੱਚ ਜੀਵ ਆਤਮਾ ਕੋਲੋਂ ਜਮ ਦੂਤ ਪਹਿਲਾਂ ਹੀ ਲੈ ਲੈਂਦੇ ਨੇ, ਖੋਹ ਲੈਂਦੇ ਨੇ। ਬੜੀ ਤਪਸ਼ ਪੈਂਦੀ, ਗਰਮੀ ਲੱਗਦੀ, ਜੀਵ ਆਤਮਾ ਪਿਆਸ ਮਹਿਸੂਸ ਕਰਦੀ ਹੈ, ਪੁਕਾਰਾਂ ਕਰਦੀ ਹੈ ਘੁੱਟ ਪਾਣੀ ਮਿਲ ਜਾਵੇ। ਜਮਦੂਤ ਕਹਿੰਦੇ ਨੇ ਫਲਾਣੇ ਵੇਲੇ ਜਿਹੜਾ ਪੁੰਨ ਕਰਮ ਕੀਤਾ ਸੀ ਉਹਦਾ ਫਲ ਦੇ ਦੇ, ਪਾਣੀ ਮਿਲ ਜਾਵੇਗਾ। ਇਹੋ ਫਲ ਅਰਪਣ ਕਰ ਦਿੰਦਾ ਇੱਕ ਘੁੱਟ ਪਾਣੀ ਦੇ ਵਾਸਤੇ। ਅੱਗ ਦੇ ਸਮੁੰਦਰ ਵਿੱਚੋਂ ਲੰਘਣਾ ਪੈਂਦਾ, ਜੀਵ ਆਤਮਾ ਪੁਕਾਰਾਂ ਕਰਦੀ ਹੈ, ਫਿਰ ਕਹਿੰਦੇ ਨੇ ਫਲਾਣੇ ਵੇਲੇ ਦਾ ਕੀਤਾ ਪੁੰਨ ਕਰਮ ਉਹਦਾ ਫਲ ਦੇ ਦੇ, ਤੈਨੂੰ ਲੰਘਾ ਦੇਵਾਂਗੇ। ਇਉਂ ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾਂ ਗਾਤੀ ਲੁੱਟ ਹੈ। ਜਿਹੜੇ ਕਰਮ ਧਰਮ ਪਾਖੰਡ ਪਰਮੇਸ਼ਰ ਦੇ ਨਾਮ ਤੋਂ ਵੀ ਹੋਣੇ ਦਿਸਦੇ ਨਜ਼ਰ ਆਉਂਦੇ ਨੇ, ਉਹਨਾਂ ਦਾ ਫਲ ਜਿਹੜੇ ਜਮ ਦੇ ਦੂਤ ਹਨ ਜਗਾਤ ਦੇ ਟੈਕਸ ਦੇ ਰੂਪ ਵਿੱਚ ਰਾਹ ਵਿੱਚ ਹੀ ਲੁੱਟ ਲੈਂਦੇ ਨੇ। ਪਰ ਜਿਨ੍ਹਾਂ ਪਰਮੇਸ਼ਰ ਦਾ ਨਾਮ ਜਪਿਆ, ਜਹ ਆਰਟੇ ਬਹੁਤ ਕੰਨ ਸਾਥ, ਦੂਰ ਰਹੀ ਉਹ ਜਨ ਤੇ ਬਾਟ। ਸਾਰਾ ਸੰਸਾਰ ਸੋ ਧਰਮ ਰਾਜ ਦੀ ਪੁਰੀ ਦੇ ਜਿਸ ਰਸਤੇ ਤੇ ਚੱਲਦਾ ਹੈ, ਪਰਮੇਸ਼ਰ ਦੇ ਪਿਆਰਿਆਂ ਤੋਂ ਉਹ ਵਾਟ, ਉਹ ਪੰਧ, ਉਹ ਪੈਂਡਾ ਦੂਰ ਰਹਿ ਜਾਂਦਾ। ਉਹਨਾਂ ਦੀ ਵਾਟ ਵਾਹਿਗੁਰੂ ਦੇ ਦਰ ਤੇ ਜਾਣ ਵਾਲੀ ਧਰਮ ਰਾਜ ਦੀ ਪੁਰੀ ਦੀ ਵਾਟ ਨਾਲੋਂ ਵੱਖਰੀ ਹੈ। ਇਉਂ ਜਮ ਦੂਤ ਜੋ ਹਨ ਉਹ ਵੀ ਨਾਮ ਰੂਪੀ ਧਨ ਖੋਹ ਨਹੀਂ ਸਕਦੇ। ਕਿਸੇ ਕਾ ਗਵਾਇਆ ਨਾ ਜਾਈ, ਕਿਸੇ ਦਾ ਵੀ ਗਵਾਇਆ ਹੋਇਆ ਇਹ ਪਰਮੇਸ਼ਰ ਦਾ ਨਾਮ ਰੂਪੀ ਧਨ ਆਪਣੇ ਪਾਸੋਂ ਜਾਂਦਾ ਨਹੀਂ, ਖਤਮ ਨਹੀਂ ਹੁੰਦਾ, ਗਵਾਚਦਾ ਨਹੀਂ। ਹਰ ਧਨ ਕਹੋ ਉਚੱਕਾ ਨੇੜ ਨਾ ਆਵਾਈ, ਨਾਮ ਰੂਪੀ ਧਨ ਦੇ ਨੇੜੇ ਕੋਈ ਉਚੱਕਾ ਵੀ ਨਹੀਂ ਆ ਸਕਦਾ। ਖੋਹ ਲੈਣ ਵਾਲਾ ਜਿਹੜਾ ਡਰ ਦੇ ਕੇ ਖੋਹ ਲਵੇ ਪਦਾਰਥ, ਉਸ ਨੂੰ ਉਚੱਕਾ ਕਿਹਾ ਜਾਂਦਾ ਹੈ। ਐਸੇ ਉਚੱਕੇ ਜੋ ਹਨ ਉਹ ਵੀ ਨਾਮ ਰੂਪੀ ਧਨ ਦੇ ਨੇੜੇ ਨਹੀਂ ਆ ਸਕਦੇ। ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਜਿਹੜੇ ਉਚੱਕੇ ਹਨ ਉਹ ਵੀ ਨਾਮ ਰੂਪੀ ਧਨ ਨੂੰ ਖੋਹਦੇ ਨਹੀਂ। ਜ਼ਾਲਮ ਇਨਸਾਨ ਤੇ ਦੁਸ਼ਟ ਤਾਈ ਰੂਪੀ ਸੁਭਾਅ ਰੱਖਣ ਵਾਲੇ ਜਿਹੜੇ ਉਚੱਕੇ ਹਨ ਇਹ ਵੀ ਨਾਮ ਰੂਪੀ ਧਨ ਨਹੀਂ ਖੋਹ ਸਕਦੇ। ਚੱਲਦੇ ਹੋਏ ਆਰੇ ਦੇ ਨਾਲ ਵੀ ਨਾਮ ਦੇ ਪ੍ਰਵਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਉਬਲਦੀਆਂ ਦੇਗਾਂ ਨਾਮ ਰਸ ਦੇ ਪ੍ਰਵਾਹ ਨੂੰ ਰੋਕਦੀਆਂ ਨਹੀਂ। ਬੰਦ ਬੰਦ ਕੱਟਦਾ ਹੋਇਆ ਜ਼ਾਲਮ ਦਾ ਟੋਕਾ ਜੋ ਹੈ ਉਹ ਇਸ ਨਾਮ ਰੂਪੀ ਧਨ ਨੂੰ ਹਿਰਦੇ ਵਿੱਚੋਂ ਖੋਹ ਨਹੀਂ ਸਕਦਾ। ਐਸੇ ਉਚੱਕੇ ਵੀ ਪਰਮੇਸ਼ਰ ਦੇ ਨਾਮ ਧਨ ਦੇ ਨੇੜੇ ਨਹੀਂ ਆ ਸਕਦੇ। ਜਮ ਜਾ ਗਾਤੀ ਡੰਡ ਨਾ ਲਗਾਈ, ਜਗਾਤ ਕਰ ਲੈ ਕੇ ਟੈਕਸ ਲੈ ਕੇ ਲੁੱਟਣ ਵਾਲੇ ਜਮਦੂਤ ਉਹ ਵੀ ਡੰਡ ਨਹੀਂ ਲਗਾ ਸਕਦੇ, ਕੋਈ ਸਜ਼ਾ ਨਹੀਂ ਦੇ ਸਕਦੇ, ਸਜ਼ਾ ਰੂਪੀ ਡੰਡਾ ਨਹੀਂ ਲਗਾ ਸਕਦੇ। ਐਸੀ ਮਹਾਨਤਾ ਹੈ ਨਾਮ ਰੂਪੀ ਧਨ ਦੀ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਜਿਹੜੇ ਸਾਕਤ ਮਨੁੱਖ ਨੇ, ਸਾਕਤ ਸ਼ਕਤੀ ਦੇ ਉਪਾਸ਼ਕ, ਸ਼ਕਤੀ ਤੋਂ ਭਾਵ ਮਾਇਆ, ਮਾਇਆ ਦੇ ਉਪਾਸ਼ਕ, ਮਾਇਆ ਦੇ ਮਗਰ ਲੱਗੇ ਸਾਕਤ ਮਨਮੁਖ, ਜਿਨ੍ਹਾਂ ਨੇ ਗੁਰੂ ਕੀ ਰੀਤ ਭੁਲਾ ਛੱਡੀ ਹੈ, ਗੁਰੂ ਕੀ ਮਰਿਆਦਾ ਦੇ ਧਾਰਨੀ ਨਹੀਂ ਬਣਦੇ, ਉਹਨਾਂ ਸਾਕਤਾਂ ਨੇ, ਉਹਨਾਂ ਪਾਪੀਆਂ ਨੇ, ਉਹਨਾਂ ਮਾਇਆ ਉਪਾਸ਼ਕਾਂ ਨੇ ਪਾਪ ਕਰਕੇ ਵਿਖਿਆ ਧਨ ਸੰਚਿਆ, ਪਾਪ ਕਰ ਕਰਕੇ ਜ਼ਹਿਰ ਰੂਪੀ ਧਨ ਇਕੱਤਰ ਕੀਤਾ ਹੈ। ਜਿਹੜੀ ਮਾਇਆ ਪਾਪ ਕਰ ਕਮਾਈ ਜਾਵੇ ਉਹ ਪ੍ਰਤੱਖ ਜ਼ਹਿਰ ਦਾ ਰੂਪ ਹੈ। ਇਉਂ ਪਾਪ ਕਰ ਕਰਕੇ, ਅਨਰਥ ਕਰ ਕਰਕੇ, ਕਰ ਕਰ ਅਨਰਥ ਵਿਹਾਜੀ ਮਾਇਆ, ਬਹੁਤੇ ਅਨਰਥ ਕਰਕੇ, ਧੋਖੇ ਧੜੀਆਂ ਕਰਕੇ, ਵਲ ਛਲ ਕਰਕੇ, ਫਰੇਬ ਕਰਕੇ, ਬੇਈਮਾਨੀਆਂ ਕਰਕੇ, ਪਰਾਏ ਧਨ ਨੂੰ ਹੜੱਪ ਹੜੱਪ ਕੇ, ਪਰਾਈਆਂ ਜਾਇਦਾਦਾਂ ਤੇ ਕਬਜ਼ੇ ਕਰ ਕਰਕੇ ਬੜੀ ਦੌਲਤ ਇਕੱਤਰ ਕੀਤੀ ਉਹ ਸਾਕਤ ਮਨਮੁਖ ਲੋਕਾਂ ਨੇ, ਪਾਪੀਆਂ ਨੇ। ਇਉਂ ਪਾਪ ਕਰ ਕਰਕੇ ਜ਼ਹਿਰ ਰੂਪੀ ਧਨ ਇਕੱਤਰ ਤਾਂ ਕਰ ਲਿਆ, ਪਰ ਤਨਾ ਇੱਕ ਵਿਖ ਨਾਲ ਨਾ ਜਾਈ। ਇਹ ਇਕੱਤਰ ਕੀਤਾ ਹੋਇਆ ਧਨ ਦੌਲਤ ਇੱਕ ਵਿਖ, ਇੱਕ ਕਦਮ ਵੀ ਉਹਨਾਂ ਦੇ ਨਾਲ ਨਹੀਂ ਜਾਂਦਾ, ਸਭ ਕੁਝ ਛੱਡ ਕੇ ਜਾਣਾ ਪੈ ਜਾਂਦਾ ਹੈ। ਜਿਉਂਦਿਆਂ ਜਿਉਂਦਿਆਂ ਵੀ ਸਭ ਕਾਸੇ ਤੋਂ ਵਾਂਝੇ ਹੋ ਜਾਣਾ ਪੈਂਦਾ, ਇਹ ਧਨ ਦੌਲਤ ਗਵਾਚ ਜਾਂਦਾ ਹੈ। ਮਰਨ ਵਕਤ ਵੀ ਇੱਕ ਕਦਮ ਵੀ ਇਹ ਮਾਇਆ ਨਾਲ ਨਹੀਂ ਚੱਲਦੀ। ਹਲਤੈ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ। ਸਤਿਗੁਰੂ ਜੀ ਫਰਮਾਉਂਦੇ ਹਨ ਹਲਤੈ ਵਿੱਚ, ਇਸ ਸੰਸਾਰ ਵਿੱਚ ਵੀ ਸਾਕਤ ਦੁਹੇਲੇ ਪਏ, ਜਿਹੜੇ ਸਾਕਤ ਮਨਮੁਖ ਸੀ ਉਹ ਦੁਖੀ ਹੋ ਗਏ, ਬਹੁਤ ਦੁੱਖ ਝੱਲਣੇ ਪਏ, ਹੱਥੋਂ ਛੁੜਕ ਗਿਆ। ਇਹ ਜਿਹੜਾ ਧਨ ਦਾ ਖਜ਼ਾਨਾ ਪਾਪ ਕਰ ਕਰ ਇਕੱਠਿਆਂ ਕੀਤਾ ਸੀ, ਸੋ ਇਹ ਹੱਥੋਂ ਛੁੱਟ ਗਿਆ, ਗਵਾਚ ਗਿਆ, ਕਿਸੇ ਹੋਰ ਦੇ ਕਬਜ਼ੇ ਵਿੱਚ ਆ ਗਿਆ, ਆਪ ਧਨ ਦੌਲਤ ਤੋਂ ਵਾਂਝੇ ਹੋ ਕੇ ਰੋਣਾ ਪੈ ਗਿਆ। ਇਸੇ ਪ੍ਰਕਾਰ ਹੱਥੋਂ ਛੁੜਕ ਗਿਆ, ਜਦੋਂ ਹੱਥੋਂ ਧਨ ਇਹ ਛੁੱਟ ਗਿਆ,
ਭਾਵ ਕਿ ਕੋਈ ਨੁਕਸਾਨ ਹੋ ਗਿਆ ਤਾਂ ਫਿਰ ਮਨਮੁੱਖ ਦੁਖੀ ਹੁੰਦਾ ਹੈ, ਰੋਂਦਾ ਹੈ, ਇਉਂ ਇਸ ਸੰਸਾਰ ਦੇ ਅੰਦਰ ਵੀ ਉਸ ਨੂੰ ਦੁੱਖ ਪ੍ਰਾਪਤ ਹੁੰਦੇ ਨੇ। ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ, ਅੱਗੇ ਪਲਤ ਪਰਲੋਕ ਵਿੱਚ ਵੀ ਮਨਮੁੱਖ ਮਨੁੱਖ ਨੇ ਦਰਗਾਹ ਵਿੱਚ ਢੋਈ ਨਾ ਪਾਈ, ਪਰਮੇਸ਼ਰ ਦੇ ਦਰ ਤੇ ਟਿਕਾਣਾ ਨਾ ਪਾਇਆ, ਨਰਕਾਂ ਵਿੱਚ ਜਾਣਾ ਪਿਆ, 84 ਦਾ ਗੇੜਾ ਭੁਗਤਣਾ ਪਿਆ। ਸਾਕਤ ਕੀ ਐਸੀ ਹੈ ਰੀਤ, ਜੋ ਕੁਛ ਕਰੈ ਸਕਤ ਵਿਪਰੀਤ। ਇਹ ਸਾਕਤ ਦੀ ਪਛਾਣ ਮਹਾਰਾਜ ਨੇ ਦੱਸੀ ਹੈ, ਜੋ ਕੁਝ ਵੀ ਕਰਦਾ ਹੈ ਉਹਦੇ ਜੀਵਨ ਦੀ ਰੀਤੀ ਹੀ ਐਸੀ ਹੈ ਕਿ ਗੁਰੂ ਕੇ ਹੁਕਮ ਦੇ ਵਿਰੁੱਧ, ਧਰਮ ਦੇ ਉਲਟ ਹੀ ਕਰਦਾ, ਸਤਿਗੁਰੂ ਕੀ ਸਿੱਖਿਆ ਕਮਾਉਂਦਾ ਨਹੀਂ। ਤੇ ਫਿਰ ਐਸੇ ਸਾਕਤ ਨੂੰ ਸਜ਼ਾ ਮਿਲਦੀ ਹੈ, 84 ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈ ਸੋ ਪਾਈਐ। 84 ਲੱਖ ਜੂਨ ਦਾ ਗੇੜਾ ਔਰ 18 ਨਰਕ ਇਹ ਸਾਕਤ ਨੂੰ ਭੋਗਣੇ ਪੈਂਦੇ ਨੇ, ਵਾਹਿਗੁਰੂ ਦੇ ਦਰ ਤੇ ਢੋਈ ਨਹੀਂ ਮਿਲਦੀ। ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤਹ, ਇਹ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਆਤਮਿਕ ਧਨ ਹੈ, ਇਸ ਧਨ ਦਾ ਸ਼ਾਹੂਕਾਰ ਐ ਸੰਤ ਜਨੋ ਅਕਾਲ ਪੁਰਖ ਵਾਹਿਗੁਰੂ ਆਪ ਹੈ। ਵਾਹਿਗੁਰੂ ਦੇ ਪ੍ਰਤੱਖ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਸਭ ਤੋਂ ਵੱਡੇ ਸ਼ਾਹੂਕਾਰ, ਜਿਨ੍ਹਾਂ ਕੋਲੋਂ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ, ਸਭ ਤੋਂ ਵੱਡਾ ਸ਼ਾਹੂਕਾਰ ਨਾਮ ਧਨ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਆਪ ਕਿਰਪਾ ਕਰਕੇ ਇਹ ਨਾਮ ਰੂਪੀ ਧਨ ਦੇ ਦੇਵੇ, ਜਿਸ ਨੂੰ ਆਪ ਨਾਮ ਦੀ ਬਖਸ਼ਿਸ਼ ਕਰ ਦੇਵੇ, ਉਹ ਨਾਮ ਰੂਪੀ ਧਨ ਨੂੰ ਹਿਰਦੇ ਵਿੱਚ ਲੱਦ ਕੇ ਚੱਲਦੇ ਨੇ, ਹਿਰਦੇ ਵਿੱਚ ਨਾਮ ਰੂਪੀ ਧਨ ਨੂੰ ਇਕੱਤਰ ਕਰ ਲੈਂਦੇ ਹਨ। ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਾਈ, ਹਜ਼ੂਰ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਹਨ ਕਿ ਨਾਮ ਰੂਪੀ ਧਨ ਦਾ ਕਦੇ ਵੀ ਘਾਟਾ ਨਹੀਂ ਆਉਂਦਾ। ਪਰਮੇਸ਼ਰ ਵਰਤਦਾ ਹੈ, ਵੰਡਦਾ ਹੈ ਨਾਮ ਰੂਪੀ ਧਨ ਵੱਡਿਆਂ ਭਾਗਾਂ ਵਾਲਿਆਂ ਨੂੰ, ਵੰਡਦਿਆਂ ਵੰਡਦਿਆਂ ਇਹਦੇ ਵਿੱਚ ਰਤੀ ਭਰ ਵੀ ਕਮੀ ਨਹੀਂ ਆਉਂਦੀ। ਜੀਵ ਜਿਉਂ ਜਿਉਂ ਜਪਦਾ ਹੈ ਉਹਦੇ ਹਿਰਦੇ ਵਿੱਚ ਵੀ ਨਾਮ ਧਨ ਦਾ ਖਜ਼ਾਨਾ ਵੱਧਦਾ ਜਾਂਦਾ ਹੈ। ਜਿਉਂ ਜਿਉਂ ਵੰਡਦਾ ਹੈ ਹੋਰਨਾਂ ਨੂੰ ਜਪਾਉਂਦਾ ਹੈ, ਤਿਉਂ ਤਿਉਂ ਇਹ ਖਜ਼ਾਨੇ ਜੋ ਹਨ ਭਰੀ ਜਾਂਦੇ ਨੇ। ਖਾਵਹਿ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਉਂ ਤੋਟਾ ਨਹੀਂ ਆਉਂਦਾ ਕਦੇ ਘਾਟਾ ਨਹੀਂ ਪੈਂਦਾ। ਜਨ ਨਾਨਕ ਕਉ ਗੁਰ ਸੋਝੀ ਪਾਈ, ਹਜ਼ੂਰ ਫਰਮਾਉਂਦੇ ਹਨ ਕਿ ਆਪਣੇ ਜਨਾਂ ਨੂੰ, ਆਪਣੇ ਪਿਆਰਿਆਂ ਨੂੰ ਗੁਰੂ ਜੀ ਨੇ ਇਹ ਸੋਝੀ ਪਾਈ, ਬਖਸ਼ਿਸ਼ ਕੀਤੀ ਹੈ। ਇਹ ਸੋਝੀ, ਇਹ ਗਿਆਤ ਸਤਿਗੁਰਾਂ ਬਖਸ਼ੀ, ਸਤਿਗੁਰਾਂ ਸਮਝ ਬਖਸ਼ੀ, ਸੂਝ ਬੂਝ ਬਖਸ਼ੀ, ਇਹ ਗਿਆਨ ਬਖਸ਼ਿਸ਼ ਕੀਤਾ ਕਿ ਪਰਮੇਸ਼ਰ ਦਾ ਨਾਮ ਰੂਪੀ ਧਨ ਕਦੇ ਘਟਦਾ ਨਹੀਂ। ਨਾਮ ਜਪਣ ਦੀ ਸਮਰੱਥਾ ਵੀ ਸਤਿਗੁਰੂ ਮਹਾਰਾਜ ਨੇ ਬਖਸ਼ੀ। ਨਾਮ ਜਪਣ ਵਾਲੀ ਸੋਝੀ, ਨਾਮ ਜਪਣ ਵਾਲੀ ਮੱਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਨਾ ਪਿਆਰੇ ਨੂੰ ਬਖਸ਼ੀ ਹੈ। ਇਸ ਲਈ ਗੁਰੂ ਕੇ ਲੜ ਲਾ ਕੇ ਨਾਮ ਦੀ ਦਾਤ ਪ੍ਰਾਪਤ ਕਰ ਲਈਏ, ਨਾਮ ਰੂਪੀ ਆਤਮਿਕ ਧਨ ਇਕੱਤਰ ਕਰੀਏ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰਾਂ ਕੇ ਹਜ਼ੂਰ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਕੇ ਨਾਮ ਜਪਣ ਦਾ ਬਲ ਮਿਲੇ, ਸਿਮਰ ਸਕੀਏ ਪਰਮੇਸ਼ਰ ਦੇ ਨਾਮ ਨੂੰ, ਔਰ ਇਉਂ ਨਾਮ ਦੇ ਸਦਕਾ ਆਪਾਂ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਅਗਾਧ ਬੋਧ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਔਰ ਸਮਤ ਬਖਸ਼ਿਸ਼ ਕਰ ਦੇ। ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤਹ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ, ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਾਈ, ਜਨ ਨਾਨਕ ਕਉ ਗੁਰ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।